ਸਤਿਗੁਰੂ ਜੀ 10 ਸਾਉਣ ਆਪਣੇ ਸਭ ਨਗਰਾਂ ਦੇ ਸਿੱਖਾਂ ਨੂੰ ਸੱਦ ਸਮਝਾਇਆ ਕਿ ਹੋਸ਼ ਰੱਖੋ, ਬਾਗੜੀ ਲੋਕ ਪਟਵਾਰੀਆਂ ਨਾਲ ਮਿਲ ਤੁਹਾਡੇ ਪਿੰਡਾਂ ਵਿੱਚ ਮਾਮਲਾ ਨਾ ਉਗਰਾਣ। ਤੁਸੀਂ ਆਪ ਹੀ ਤਸੀਲੇ ਜਾ ਕਹੋ, ਅਸੀਂ ਤੁਰੰਤ ਤਾਰਾਂਗੇ। ਕਈ ਪਿੰਡੀ ਐਸਾ ਕਰਨ ਪਏ ਸੀ ਪਟਵਾਰੀ ਤੇ ਬਾਗੜੀ। ਸਿੱਖਾਂ ਨੇ ਉੱਦਮ ਕਰ ਸਭ ਨਗਰਾਂ ਦੀ ਢਾਲ ਬਾਸ਼ ਮਾਮਲੇ ਦੀ ਲੈ ਉਗਰਾਈ ਤੇ ਤਾਰੀ। ਇਹ ਵੀ ਗੱਲ ਸੁਣੀ ਸੀ ਸਤਿਗੁਰੂ ਜੀ ਕਿ ਦੇਵੀ ਲਾਲ ਚੁਟਾਲੇ ਦਾ ਤਸੀਲੇ ਸਰਸੇ ਤੇ ਹਿਸਾਰ ਪਟਵਾਰੀਆਂ ਤੇ ਹਾਕਮਾਂ ਨੂੰ ਕਹਿੰਦਾ, ਇਹ ਹੋਸ਼ ਰੱਖੋ, ਸਿੱਖਾਂ ਦੀ ਚੌਧਰ ਨਾ ਤੁਹਾਡੇ ਹਿੰਦੂਆਂ ਤੇ ਚੜ ਜਾਵੇ। ਮੈਂ ਮੁਸਲਮਾਨਾਂ ਨੂੰ ਵੀ ਮਦਦ ਦੇਣ ਦੀ ਜ਼ਬਾਨ ਦਿੱਤੀ ਸੀ, ਪਰ ਉਹ ਤੇ ਇਧਰੋਂ ਚਲੇ ਹੀ ਗਏ ਹਨ। ਉਹਨਾਂ ਦੀ ਮਦਦ ਤੇ ਬੇਧਰਮੀ ਸੀ ਤੇ ਛੱਪ ਕੇ ਕਰਨੀ ਸੀ ਤੁਸੀਂ ਤਗੜੇ ਰਹਿਣਾ, ਮੈਂ ਹੁਣ ਤੁਹਾਡੇ ਨਾਲ ਨੰਗਾ ਹੋ ਕੇ ਮਦਦ ਕਰਾਂਗਾ, ਜੇ ਸਿੱਖਾਂ ਦੇ ਦਬਾਓ ਬਚੇ ਰਹੀਏ। ਸਤਿਗੁਰੂ ਜੀ ਬਚਨ ਕੀਤਾ, ਜਿਨ੍ਹਾਂ ਕੰਬੋਆਂ ਸਿੱਖਾਂ ਦੀ ਪਾਰੋਂ ਜਿਨ੍ਹਾਂ ਨੂੰ ਮਿਹਣੇ ਸਰਦਾਰਾਂ ਮਾਰੇ ਕੇ ਜਿਸ ਦੇ ਕਹੇ ਵੋਟ ਦਿੰਦੇ ਹੋ, ਉਸ ਨੂੰ ਕਹੋ ਕਿ ਜ਼ਮੀਨ ਵੀ ਲੈ ਦੇਵੇ। ਤਿੰਨ ਪਿੱਛੇ ਹੋਰ ਖਾਏ ਕਨੇਰੀ, ਵਾਕ ਗੁਰੂ ਨੇ ਸਫਲਾ ਕੀਤਾ ਹੈ। ਮੇਰਾ ਜੀ ਕਰਦਾ ਹੈ ਉਸ ਪਿੰਡ ਮੀਖੋ ਵਾਲੀ ਅਹਿਲੀ ਦਾ ਨਾਮ ਸੰਤਾਂ ਵਾਲੀ ਰੱਖਾਂ। ਮੈਂ ਵੇਖਿਆ ਹੈ ਕੰਗਣਪੁਰ ਵੀ ਕੰਬੋਆਂ ਸਿੱਖਾਂ ਨੇ ਇਕੱਠੀ ਵਾਹੀ ਕਰ ਦਾਣੇ ਵੰਡ ਲਏ ਹਨ। ਸੰਤਾਂ ਵਾਲੀ ਕਾਗਤੀ ਦਰਖਾਸਤ ਦੇ ਕਰਾ ਲਵੋ, ਕੰਬੋਆਂ ਨੂੰ ਕਿਹਾ, ਤੇ ਹੁਣ ਤੋਂ ਸਭ ਉਸ ਨਗਰ ਦਾ ਨਾਮ ਸੰਤਾਂ ਵਾਲੀ ਕਹੋ। ਸਿੱਖਾਂ ਸਤ ਬਚਨ ਕੀਤਾ। ਹਿਸਾਰ ਨੌਰੰਗ ਸਿੰਘ ਡਿਪਟੀ ਆਇਆ ਤੇ ਰਾਣੀਆਂ ਤੋਂ ਨਾਲ ਥਾਣੇਦਾਰ ਤੇ ਕੁਛ ਸਿਪਾਹੀ ਵੀ ਆਏ। ਉਸ ਅਰਜ ਕਰਕੇ 100 ਰੁਪਇਆ ਮੱਥਾ ਟੇਕਿਆ ਤੇ ਭਜਨ ਮੰਗਿਆ। ਸਤਿਗੁਰੂ ਜੀ ਸੰਤ ਗਿਆਨਾ ਸਿੰਘ ਜੀ ਪਾਸੋਂ ਭਜਨ ਦਵਾਇਆ। ਇਸ ਸਰਦਾਰ ਦੇ ਘਰੋਂ ਲਾ ਦਵਾ ਕੋਈ ਦੇਖ। ਸਰਦਾਰ ਅਨੂਪ ਸਿੰਘ ਜੀ ਰਾਜੇ ਜੰਗਾਂ ਵਾਲਿਆਂ ਕਿਹਾ ਸੀ, ਤੂੰ ਮੇਰੇ ਸਤਿਗੁਰਾਂ ਤੇ ਸ਼ਰਧਾ ਧਾਰ, ਇਹ ਰਾਜੀ ਹੋ ਜਾਵੇਗੀ। ਨੌਰੰਗ ਸਿੰਘ ਕਿਹਾ, ਤੂੰ ਹੀ ਹੁਣ ਅਰਦਾਸਾ ਕਰ। ਸਰਦਾਰ ਅਨੂਪ ਸਿੰਘ ਜੀ ਅਰਦਾਸ ਕੀਤੀ, ਬੀਬੀ ਰਾਜੀ ਹੋਈ। ਨੌਰੰਗ ਸਿੰਘ ਜੀ ਕਿਹਾ, ਉਹ ਫੇਰ ਬੱਚਿਆਂ ਸਮੇਤ ਆਵੇਗੀ। ਫੋਟੋ ਸਤਿਗੁਰਾਂ ਦੀ ਸਰਦਾਰ ਅਨੂਪ ਸਿੰਘ ਜੀ ਤੋਂ ਲੈ ਧਿਆਨ ਧਰ ਹਰ ਰੋਜ਼ ਭਜਨ ਕਰਦੀ ਹੈ 4 ਅੱਖਰਾਂ। ਥਾਣੇਦਾਰ ਰਾਣੀਆਂ ਵਾਲੇ ਕਿਹਾ, ਉੱਪਰੋਂ ਹੁਕਮ ਆਇਆ ਹੈ ਸਿੱਖ ਆਪ ਦੇ ਫੌਜੀ ਪਰੇਡ ਸਿੱਖਣ, ਲੋੜ ਸਮੇਂ ਕੰਮ ਆਵੇਗੀ। ਸਤਿਗੁਰੂ ਜੀ ਉੱਤਰ ਦਿੱਤਾ, ਸਿੱਖ ਆਵੇ ਸਿਖਾਉਣ ਵਾਲਾ, ਤੇ ਜਿੱਥੇ ਜਾਣ ਨਾਮ ਤਾਰੀ ਇਕੱਠੇ ਜਾਣ, ਕਿਉਂਕਿ ਇਹ ਆਪਣੇ ਹੱਥ ਦਾ ਤੇ ਖੂਹ ਦਾ ਜਲ ਛਕਦੇ ਹਨ, ਤੇ ਹੁਣ ਆਪਣਾ ਰਾਜ ਹੈ। ਫੌਜੀ ਪਰੇਡ ਲਈ ਤੇ ਸਿੱਖ ਆਜ਼ਾਦੀ ਦੀ ਰੱਖਿਆ ਲਈ ਸਭ ਤਿਆਰ ਰਹਿਣਗੇ, ਜੋ ਸਭ ਦਾ ਫਰਜ਼ ਹੈ। ਸਤਿਗੁਰੂ ਜੀ ਪਿੱਛੇ ਜਾਏ ਇੱਕ ਸਿੱਖ ਨੂੰ ਬਾਣੀਆਂ ਦੀ ਬਿਨ ਪੁੱਛੇ ਬੱਕਰੀ ਚੋ ਲੈਣ ਤੇ ਤਾੜਨਾ ਕਰ, ਉਹਨਾਂ ਤੋਂ ਪਿਛਲੀ ਭੁੱਲ ਮੰਨ ਮਾਫੀ ਮੰਗਵਾਈ ਤੇ ਦੁੱਧ ਦਾ ਮੁੱਲ ਦਵਾਇਆ। ਇੱਕ ਸਿੱਖ ਨੂੰ ਤੁਰਕਾਂ ਦੀ ਕੁੜੀ ਨੂੰ ਮਖੌਲ ਕਰਨ ਤੋਂ ਸਖ਼ਤ ਤਾੜਨਾ ਕਰ ਮਾਫ਼ੀ ਮੰਗਵਾ, ਅੱਗੋਂ ਕੰਨਾਂ ਨੂੰ ਹੱਥ ਲਵਾਇਆ ਤੇ ਸਿੱਖਾਂ ਨੂੰ ਕਿਹਾ, ਭਾਵੇਂ ਨੁਕਸਾਨ ਕਰਨ ਤੀਵੀਂ ਨੂੰ ਕਦੀ ਕੋਈ ਸਿੱਖ ਕਰੜਾ ਕੋਝਾ ਨਾ ਬੋਲੇ। ਇੱਕ ਐਸੇ ਕਸੂਰੀ ਨੂੰ ਕਾਲਾ ਮੂੰਹ ਕਰ ਜੱਗ ਮਲੇਰੇ ਦੁਆਲੇ ਫੇਰਿਆ ਤੇ ਕਤਲ ਕਰਨ ਵਾਲੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਇੱਕ ਕਤਲ ਵਿੱਚ ਕਾਤਲ ਉੱਤੇ ਮੇਰੀ ਤੇ ਲਾਲ ਸਿੰਘ ਕੱਟਿਆਂ ਵਾਲੀਏ ਤੋਂ ਗਵਾਹੀ ਦਵਾਈ ਸੀ। ਕਾਤਲ ਵੀ ਅਸਾਂ ਹੀ ਫੜ ਦਿੱਤਾ ਸੀ ਤੇ ਸਰਕਾਰੋਂ ਇਨਾਮ ਵੀ ਸਾਨੂੰ ਮਿਲੇ ਸੀ। ਮੈਂ ਕਿਸੇ ਦਾ ਨਾਮ ਨਹੀਂ ਲਿਖਿਆ, ਐਵੇਂ ਟਿੱਕਾ ਲੱਗ ਜਾਂਦਾ ਹੈ ਤੇ ਸਤਿਗੁਰੂ ਜੀ ਦੇ ਸਿੱਖਿਆ ਯੋਗ ਜਾਣ ਫੈਸਲੇ ਲਿਖੇ ਹਨ ਕਿ ਸਾਨੂੰ ਯਾਦ ਰਹਿਣ ਕਿ ਸਾਡਾ ਇਹ ਧਰਮ ਹੈ। ਭੜੋਲਿਆਂ ਵਾਲੀ ਵੱਸਦੇ ਆਮ ਘਰ ਕਾਰੀਗਰਾਂ ਦੇ ਦੁਆਲੇ ਦੇ ਭੀ ਰਾਮਗੜੀਏ ਕੁਛ ਸੱਦ ਇਕੱਠ ਕੀਤਾ ਕਿ ਜ਼ਿਮੀਦਾਰ ਦਿੰਦੇ ਘੱਟ ਹਨ ਤੇ ਜੱਟਪੂਣਾ ਬਹੁਤਾ ਜਣਾਉਂਦੇ ਹਨ, ਕੋਈ ਬੰਨ ਵੱਜੇ। ਜ਼ਿਮੀਦਾਰਾਂ ਵੀ ਇਹ ਚਰਚਾ ਸੁਣ ਸੂਬਾ ਵਰਿਆਮ ਸਿੰਘ ਜੀ ਤੇ ਸੰਤ ਆਲਾ ਸਿੰਘ ਜੀ ਅੱਗੇ ਅਰਜ਼ ਕੀਤੀ ਤੇ ਸੰਗਤਾਂ ਸਤਿਗੁਰੂ ਜੀ ਪਾਸ ਅਰਜ਼ ਕੀਤੀ ਕਿ ਜ਼ਿਮੀਂਦਾਰ ਤੇ ਝੁਰਦੇ ਹਨ, ਕਾਰੀਗਰ ਰੱਜਦੇ ਨਹੀਂ ਤੇ ਕੰਮ ਚੱਜਦਾ ਕਰਦੇ ਨਹੀਂ, ਤੇ ਕਾਰੀਗਰ ਵੀ ਇਕੱਠੇ ਕਰ ਸਲਾਹ ਕਰਦੇ ਹਨ, ਆਪ ਦੋਵਾਂ ਨੂੰ ਸੱਦ ਸੁੱਧ ਫੈਸਲਾ ਕਰਾਓ। ਸਤਿਗੁਰੂ ਜੀ ਦੋਵਾਂ ਧਿਰਾਂ ਨੂੰ ਸੱਦਿਆ ਤੇ ਸਮਝਾਇਆ ਕਿ ਕਾਰੀਗਰ ਤੇ ਜ਼ਿਮੀਂਦਾਰ ਦਾ ਹੱਥ ਤੇ ਰੇਖਾ ਵਾਲਾ ਲਿਖਾ ਹੈ, ਰਲ ਟੁਰੋ, ਤੁਹਾਡਾ ਇੱਕ ਦੂਜੇ ਬਿਨਾਂ ਸਮਾਂ ਨਹੀਂ ਨਿਭਦਾ। ਮੈਂ ਜੋ ਸਿੱਖਿਆ ਸਤਿਗੁਰੂ ਜੀ ਦਿੱਤੀ ਤੇ ਫੈਸਲਾ ਇਹ ਲਿਖਦਾ ਹਾਂ ਤੇ ਕਾਰੀਗਰਾਂ ਦੇ ਚੀਜ਼ਾਂ ਦੇ ਵੇਰਵੇ ਲਿਖਦਾ ਹਾਂ। ਜੋ ਚਚਾਲ 1200 ਸਾਉਣ ਪ੍ਰਵਾਨ ਹੋਏ, ਸਤਿਗੁਰੂ ਜੀ ਤੇ ਸੰਤ ਆਲਾ ਸਿੰਘ ਜੀ, ਸੂਬਾ ਵਰਿਆਮ ਸਿੰਘ ਜੀ ਤੇ ਕਾਰੀਗਰ ਨਾਰਾਇਣ ਸਿੰਘ, ਗਿਆਨ ਸਿੰਘ, ਸਰਦਾਰਾ ਸਿੰਘ, ਆਤਮਾ ਸਿੰਘ, ਭਗਤ ਸਿੰਘ, ਸਾਹਿਬ ਸਿੰਘ, ਬਲਵੰਤ ਸਿੰਘ, ਕਿਸ਼ਨ ਸਿੰਘ, ਆਲਾ ਸਿੰਘ, ਪਾਲਾ ਸਿੰਘ ਆਦਿ ਸੀ। ਜ਼ਿਮੀਂਦਾਰ ਜੱਗ ਮਲੇਰੇ ਦਮਦਮੇ ਸੰਤਾਂ ਵਾਲੀ ਆਦਿ ਦੇ ਸੀ ਤੇ ਜਿਵੇਂ ਚੁਚਾਲੋਂ ਚੜ੍ਹਦੇ ਦੱਖਣ ਤਰਫ ਸੰਤਾਂ ਵਾਲੀ ਕੰਬੋਆਂ ਨੂੰ ਇਕੱਠੀ ਜ਼ਮੀਨ ਦਿੱਤੀ ਸੀ ਤੇ ਜਿਵੇਂ ਸਤਿਗੁਰੂ ਜੀ ਜੱਗ ਮਲੇਰੇ ਤੋਂ ਲਹਿੰਦੇ ਦਮਦਮੇ ਵੱਲ ਸੈਣੀਆਂ ਨੂੰ ਵੀ ਇਕੱਠੀ ਜ਼ਮੀਨ ਦਿੱਤੀ ਸੀ ਵਾਹੁਣ ਲਈ। ਵਰਿਆਮ ਸਿੰਘ ਜਥੇਦਾਰ ਪੰਜ ਹਾਥਿਆਂ ਵਾਲੇ ਦੇ ਸਾਥੀਆਂ ਸਮੇਤ ਕੁਛ 100 ਵੀ ਇਸੇ ਇਕੱਠ ਵਿੱਚ ਆਏ ਸੀ। ਫੈਸਲੇ ਇਸ ਤਰ੍ਹਾਂ ਹੋਏ, ਦਿਹਾੜੀ 2 ਰੁਪਏ ਤੇ ਪ੍ਰਸ਼ਾਦਾ, ਸੁੱਕੀ ਦਿਹਾੜੀ 2.5 ਰੁਪਏ, ਸਾਲ ਦੀ ਸੇਬ ਹਲ ਪਿੱਛੇ ਮਣ ਪੱਕਾ ਚਾਰੇ ਜਿਨਸਾਂ, ਸਰੋਂ ਛੋਲੇ ਕਣਕ ਮੱਕੀ ਆਦਿ, ਨਵੇਂ ਸੁਹਾਗੇ ਬਣਵਾਏ ਦੇ 2 ਰੁਪਏ, ਛੋਟੇ ਦਾ 1 ਪ੍ਰਸ਼ਾਦਾ ਦੋਵੇਂ ਵੇਲੇ, ਹੱਲੜ ਚਾਓ ਬੇਲ ਨਵੇਂ ਦੇ 2 ਰੁਪਏ, ਫਿਰ ਸੇਪ ਵਿੱਚ ਕਰਾਹ ਚਬੈਲੇ ਦੇ 4 ਛੋਟੇ ਤੇ 2, ਨਵੀਂ ਮੰਜੀ ਦੀ ਠੁਕਾਈ 3 ਰੁਪਏ, ਗੱਡੇ ਦੀਆਂ ਪੜੋਈਆਂ ਨਵੀਆਂ ਦੇ 2, ਪੁਰਾਣੀਆਂ ਦਾ 1। ਪਿਛਲੇ ਸਾਲ ਤਾਂ 6 ਘੁਮਾਂ ਹੀ ਹਰ ਘਰ ਨੂੰ ਕੱਚੀ ਅਲਾਟ ਹੋਈ ਸੀ, ਐਤਕੀ 6 ਨਾਲੀ ਦੇ 5 ਬਰਾਨੇ ਵੀ ਘਰ ਪ੍ਰਤੀ ਮਾਲਕਾਂ ਨੂੰ ਅਲਾਟ ਹੋਈ। ਸਿੱਖਾਂ ਨੇ ਵੀ ਬਰਾਨੇ ਜਾਂ ਹਿੱਸੇ ਵੰਡੇ, ਮੈਂ ਵੀ ਝੱਬਰਾਂ ਢਿੱਲੋ ਤੇ ਮਨੇਸਾਂ ਦੇ ਕੁਛ ਘਰਾਂ ਨਾਲ ਦਾਰੇ ਵਾਲੇ ਦਾ ਜਾ ਖੱਪ ਝਗੜ ਕੁਛ ਬਾਜਰਾ ਆਂਦਾ ਸੀ। ਲੋਕ ਬੈਠੇ ਬੀਜ ਲਈ ਵਿੱਚੋਂ ਦੇ ਕੁਛ ਰਾਜੀ ਨਾ ਸੀ, ਤਲਵਾੜੇ ਪੀ ਤੇ ਹੋਰ ਪਿੰਡੀ ਪੀ ਸਿੱਖਾਂ ਦਾ ਸੌਣੀ ਫਸਲ ਵੰਡੇ ਸੀ। ਸਰਕਾਰੀ ਹੁਕਮ ਨਾਲ ਸਤਿਗੁਰੂ ਜੀ ਸਭ ਨਗਰਾਂ ਵਿੱਚ ਦਰਸ਼ਨ ਦੇ ਸਿੱਖਾਂ ਨੂੰ ਕਿਹਾ, ਇੱਕ ਦੂਜੇ ਨੂੰ ਮਦਦ ਤੇ ਵੱਤਰ ਸੰਭਾਲੋ, ਅਸੀਂ ਵੀ ਮਦਦ ਦਿਆਂਗੇ। ਸਭ ਨਗਰਾਂ ਨੇ ਹਲ ਮਦਦ ਦੇ ਲੈ ਤੇ ਸਤਿਗੁਰੂ ਜੀ ਪੀਰਾਲ ਬੀਜ ਤੇ ਵੱਤਰ ਸੰਭਾਲੇ, ਫਸਲ ਬਿਜਾਏ। ਸਰਦਾਰ ਸਾਹਿਬ ਸਿੰਘ ਦੀ ਨਿਗਰਾਨੀ ਵਿੱਚ ਚੁਚਾਲ ਖੂਹੀ ਕੋਲ ਲੰਗਰ ਪੱਕੇ ਥੰਮ ਉਸਾਰ ਛੱਤਿਆ। ਸਰਦਾਰ ਤੇਜਾ ਸਿੰਘ ਜੀ ਚੰਦੋਵਾਲੀਆ ਨੇ ਆਪਣੇ ਪਿਤਾ ਦੀ ਚੜ੍ਹਾਈ ਦਾ ਭੋਗ ਪਵਾਇਆ, 100 ਰੁਪਏ ਮੱਥਾ ਟੇਕਿਆ। ਸਤਿਗੁਰੂ ਜੀ ਕਿਹਾ, ਇਤਨੀ ਖੇਚਲ ਕਿਉਂ ਕਰਦੇ ਹੋ? ਸਰਦਾਰ ਜੀ ਕਿਹਾ, ਇਹ ਮਾਇਆ ਸਫਲ ਹੀ ਇਸੇ ਤਰ੍ਹਾਂ ਹੁੰਦੀ ਹੈ। ਸਤਿਗੁਰੂ ਜੀ ਸ਼ਬਦ ਪੜਿਆ, ਦਰਸ਼ਨ ਹਰ ਦੇਖਣ ਕਹਿ ਤਾਈ। ਸੰਤ ਆਲਾ ਸਿੰਘ ਜੀ ਪੜਿਆ, ਮੈਂ ਜ਼ਖਮੀ ਹਾਂ ਜਿਸ ਦਾ ਮੈਨੂੰ ਉਹ ਦਿਲਦਾਰ ਨਹੀਂ ਮਿਲਦਾ, ਜਿਸ ਨੇ ਲੁੱਟ ਖੜਿਆ ਦਿਲ ਮੇਰਾ ਉਹ ਦਿਲਦਾਰ ਨਹੀਂ ਮਿਲਦਾ। ਸਰਦਾਰ ਤੇਜਾ ਸਿੰਘ ਜੀ ਬੜੇ ਮਸਤ ਹੋ ਸ਼ਬਦ ਪੜੇ। ਸਤਿਗੁਰੂ ਜੀ ਭੋਗ ਪਾ ਕੇ ਕਿਹਾ, ਜਿਹਾ ਬਾਬਾ ਸੀ ਤਿਹਾ ਮੇਲਾ ਵੀ ਰਸ ਭਰਿਆ ਹੋਇਆ ਹੈ। ਸਤਿਗੁਰੂ ਜੀ ਬਚਨ ਕੀਤਾ। ਇੱਕ ਸਮੇਂ ਸੰਤ ਲਾਲ ਸਿੰਘ ਜੀ ਨੇ ਕਾਲੂ ਰਾਗੀ ਹੋਰਾਂ ਸਮੇਤ ਪਟਿਆਲੇ ਦੇ ਮਹਿਲਾਂ ਵਿੱਚ ਦੀਵਾਨ ਲਾਇਆ ਤੇ ਸ਼ਬਦ ਪੜਦੇ, ਸੁੱਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਰਾਜਾ ਦੁਰਾਚਾਰੀ ਸੀ, ਸਿੰਘ ਸਬੀਏ ਤੇ ਮੁਸਾਹਿਬ ਖਿਜਣ ਤੇ ਕਹਿਣ, ਸ਼ਬਦ ਬੰਦ ਕਰੋ। ਸੰਤ ਜੀ ਕਿਹਾ, ਇਹਨੂੰ ਜਿਹਨੂੰ ਇਹ ਗੁਰਵਾਕ ਨਹੀਂ ਸੁਖਾਂਦਾ ਸੋ ਚਲਿਆ ਜਾਵੇ, ਅਸੀਂ ਆਪਣਾ ਰਸ ਕਿਉਂ ਗਵਾਈਏ? ਤੇ ਕਿਉਂ ਨੇ, ਮੈਂ ਇਹ ਸ਼ਬਦ ਇਸੇ ਲਈ ਪੜਦਾ ਹਾਂ, ਮੈਂ ਨਿਰਾ ਰਾਗੀ ਸ਼ਬਦੀ ਹੀ ਨਹੀਂ ਨਾਮਧਾਰੀ ਪੀ ਤੇ ਬਾਣੀ ਦੇ ਤੱਥ ਨੂੰ ਵਿਚਾਰਨ ਵਾਲਾ ਪੀ ਹਾਂ। ਸੰਤ ਜੀ ਨੇ ਆਪਣੀ ਮਰਜ਼ੀ ਨਾਲ ਸ਼ਬਦ ਸੰਪੂਰਨ ਕਰਕੇ ਭੋਗ ਪਾਇਆ ਹੁਣ ਦੇ ਰਾਗੀ ਸ਼ਬਦੀ ਸੱਦਣ ਵਾਲੇ ਦੇ ਸੁਣਨ ਵਾਲਿਆਂ ਨੂੰ ਹੀ ਖੁਸ਼ ਕਰਨ ਦਾ ਖਿਆਲ ਰੱਖਦੇ ਹਨ, ਆਪਣੇ ਅਸਲੇ ਵੱਲ ਉੱਕਾ ਨਹੀਂ ਵੇਂਦੇ। ਇਸ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਸ਼ਿਮਲੇ ਰਾਗ ਸਭਾ ਹੋਈ। ਪੁਰਾਣੀ ਸਭਿਅਤਾ ਤੇ ਕਈਆਂ ਨੇ ਤਕਰੀਰਾਂ ਕੀਤੀਆਂ ਤੇ ਅੰਤ ਤੇ ਸਤਿਗੁਰੂ ਜੀ ਅੱਗੇ ਵੀ ਮੁਖੀਆਂ ਅਰਜ਼ਾਂ ਕੀਤੀਆਂ। ਸਤਿਗੁਰੂ ਜੀ ਸਪੀਕਰ ਸਾਹਮਣੇ ਖੜੋ ਕੇ ਕਿਹਾ, ਮੈਂ ਜਿਵੇਂ ਅੰਗਰੇਜ਼ ਦੀ ਕਚਹਿਰੀ ਦਾ ਬਾਈ ਕਾਟੀਆ ਰਿਹਾ ਹਾਂ, ਤਿਵੇਂ ਇਹ ਰਿਵਾਜ ਖਲੋ ਕੇ ਬੋਲਣ ਦਾ ਅੰਗਰੇਜ਼ ਤੋਂ ਟੁਰਿਆ ਹੈ। ਮੈਂ ਜਾਣਦਾ ਹਾਂ, ਇਸ ਲਈ ਬੈਠ ਕੇ ਹੀ ਬੋਲਾਂਗਾ। ਕਹਿ ਬੈਠ ਗਏ ਤੇ ਉਹਨਾਂ ਸਪੀਕਰ ਨੀਵਾਂ ਕਰ ਦਿੱਤਾ। ਸਤਿਗੁਰੂ ਜੀ ਬਚਨ ਕੀਤਾ, ਜਿਨ੍ਹਾਂ ਦੀ ਬਰਸੀ ਅਸੀਂ ਮਨਾ ਰਹੇ ਹਾਂ ਉਹ ਜਿੰਨੇ ਕੁ ਗਊ ਦੇ ਰੱਖਿਅਕ ਸੀ, ਜੇ ਅਸੀਂ ਕੁਛ ਵੀ ਹਿੱਸਾ ਉਹਨਾਂ ਦਾ ਹੋਈਏ ਤਾਂ ਬਹੁਤ ਗਊਆਂ ਬਚਨ। ਤੇ ਕਿਉਂ ਨੇ, ਸਾਡੇ ਵਡਾਰੂਆਂ ਦਾ ਨਾਮ ਬਾਣੀ ਤੇ ਸਾਦਗੀ ਹੀ ਆਧਾਰ ਹੁੰਦੀ ਸੀ। ਸਤਿਗੁਰੂ ਰਾਮ ਸਿੰਘ ਜੀ ਸਮੇਂ ਦੰਦਾਂ ਤੇ ਬਸਤਰਾਂ ਦੀ ਸਪਾਈ ਬਿਨਾਂ ਦੀਵਾਨ ਵਿੱਚ ਨਾ ਜਾਣ ਦਿੰਦੇ। ਮੈਂ ਖੁਸ਼ ਹੋਇਆ ਹਾਂ ਕਿ ਮੈਲੇ ਬਸਤਰਾਂ ਵਾਲਾ ਇਸ ਸਭਾ ਵਿੱਚ ਨਹੀਂ ਵੜਨ ਦਿੱਤਾ ਗਿਆ। ਭਾਵੇਂ ਕੋਈ ਖਾਸ ਸੇਵਕ ਸੀ, ਸਤਿਗੁਰੂ ਜੀ ਬਚਨ ਕੀਤਾ, ਰਾਈਆਂ ਦੇ ਮੁਕੱਦਮੇ ਵਿੱਚ ਮੈਨੂੰ ਹਾਕਮ ਕਹਿੰਦੇ ਸੀ, ਤੂੰ ਸਾਨੂੰ ਕਵੇਂ ਤਾਂ ਤੇਰੇ ਹੱਕ ਵਿੱਚ ਫੈਸਲਾ ਕਰਦੇ ਹਾਂ। ਮੈਂ ਉੱਤਰ ਦਿੱਤਾ, ਗੋਰੇ ਦੀ ਕੂੜ ਕਚਹਿਰੀ ਵਿੱਚ ਮੈਂ ਨਹੀਂ ਜਾਣਾ, ਉਹਨਾਂ ਖਿਲਾਫ਼ ਫੈਸਲਾ ਕੀਤਾ। ਮੈਂ ਤਿਵੇਂ ਹੀ ਹੁਣ ਦੀਆਂ ਕਚਹਿਰੀਆਂ ਨੂੰ ਜਾਣਦਾ ਹਾਂ। ਕੂੜ ਵਰਤਦਾ ਹੈ, ਗੋਰੇ ਵਾਲੇ ਹੀ ਕਾਨੂੰਨ ਚੱਲਦੇ ਹਨ। ਜੋ ਕਦੇ ਕਾਂਗਰਸ ਕਹਿੰਦੀ ਸੀ, ਕਰ ਕਮਾ ਵਿਖਾ ਨਹੀਂ ਸਕੀ। ਹਾਂ, ਜੇ ਸਵਦੇਸ਼ੀ ਰਾਜ ਵਿੱਚ ਸੱਚ ਤੇ ਨਿਆਂ ਪੁਰਾਤਨ ਰੀਤੀ ਦਾ ਵਰਤੇ ਤਾਂ ਮੈਂ ਅੰਗਰੇਜ਼ ਦੀ ਕਚਹਿਰੀ ਵਿੱਚ ਜਾਣ ਵਾਲਾ ਆਪਣਾ ਸੁਭਾਅ ਵੀ ਛੱਡ ਦੇਵਾਂ। ਮੈਂ ਤਾਂਹੀਓ ਇਹਨਾਂ ਕਚਹਿਰੀਆਂ ਵਿੱਚ ਮੁਖਤਿਆਰ ਕੀਤੇ ਹੋਏ ਹਨ। ਮੈਂ ਰਾਮ ਰਾਜ ਦੀ ਕਚਹਿਰੀ ਦਾ ਸੇਵਕ ਹਾਂ। ਜਿੱਚਰ ਜ਼ਿੰਦਗੀ ਇਹ ਨਿਰਵਾਹ ਕਰਨਾ ਹੀ ਪੈਂਦਾ ਹੈ। ਜੀ ਨਹੀਂ ਕਰਦਾ ਹੁਣ ਦੀਆਂ ਕਚਹਿਰੀਆਂ ਦੀ ਕਰਤੂਤ ਤੁਹਾਨੂੰ ਦੱਸਾਂ, ਮੇਰਾ ਜੀ ਡਰਿਆ ਹੋਇਆ ਏ। ਅੱਗੇ ਗੋਰੇ ਵਿਰੁੱਧ ਆਵਾਜ਼ ਉਠਾ, ਸਾਡੇ ਵਡਾਰੂਆਂ ਵਿਦੇਸ਼ ਗਏ ਨਹੀਂ ਪਰਤੇ। ਸਾਡੇ ਵਡਾਰੂਆਂ ਬਹੁਤ ਕੁਰਬਾਨੀਆਂ ਤੇ ਆਜ਼ਾਦੀ ਹਾਸਲ ਕੀਤੀ ਹੈ, ਪਰ ਵਰਤਾਓ ਹੁਣ ਉਹ ਤੇ ਉਦੋਂ ਵੀ ਪੂਰਾ ਹੋ ਰਿਹਾ ਹੈ। ਮੈਂ ਅਰਜ਼ ਕਰਦਾ ਹਾਂ, ਜਿਹੜਾ ਰਾਜ ਜਨਤਾ ਦੇ ਮਨ ਨਹੀਂ ਜਿੱਤ ਸਕਦਾ ਉਹਦਾ ਕੀ ਸੁੱਖ ਹੈ? ਰਾਗ ਪ੍ਰੇਮ ਦਾ ਨਾਮ ਹੈ। ਤੁਸੀਂ ਸਭ ਇੱਥੋਂ ਆਪੋ ਵਿੱਚ ਪ੍ਰੇਮ ਦੀ ਸੰਸਥਾ ਲੈ ਕੇ ਜਾਓ। ਸਤਿਗੁਰੂ ਜੀ ਬਚਨ ਕੀਤਾ, ਲਾਹੌਰ ਰੇਸ ਵਿੱਚ ਘੋੜਾ ਦੌੜਾਉਣ ਲਈ ਮੈਂ ਭਗਤ ਸਿੰਘ ਨੂੰ ਲਿਖਾਇਆ ਹੋਇਆ ਸੀ। ਵਾਇਸਰਾਏ ਦੀ ਧੀ ਦੀ ਘੋੜੀ ਵੀ ਦੌੜਨੀ ਸੀ। ਉਸ ਕਿਹਾ, ਹੋਰ ਘੋੜੇ ਤੇ ਚੜਾਓ। ਮੈਂ ਕਿਹਾ, ਤੁਸੀਂ ਰੋਂਦ ਵਰਤਦੇ ਹੋ। ਕਹਿ ਬਾਹਰ ਨਿਕਲ ਆਇਆ ਤੇ ਹੋਰ ਵੀ ਕਈ ਨਾਲ ਹੀ ਨਿਕਲ ਆਏ। ਖੇਡ ਖਰਾਬ ਹੁੰਦੀ ਜਾਣ ਅੰਗਰੇਜ਼ਾਂ ਮਾਫ਼ੀ ਮੰਗੀ ਤੇ ਭਗਤ ਸਿੰਘ ਵਾਲਾ ਘੋੜਾ ਜਿੱਤ ਗਿਆ ਤੇ ਪਾਜ ਖੁੱਲ ਗਿਆ ਕਿ ਹੋਰ ਸਵਾਰ ਰੋਂਦ ਕਰਾ ਖਿਜਾਣ ਲਈ ਹੀ ਚੜ੍ਹਦੇ ਸੀ। ਕਿਉਂ ਨੇ, ਇਹੋ ਹਾਲ ਹੁਣ ਸਾਡੇ ਸਵਦੇਸ਼ੀ ਰਾਜ ਵਿੱਚ ਵਰਤਦਾ ਹੈ। ਸਭ ਸਮਝ ਵਾਲਿਆਂ ਨੇ ਆ ਚਰਨੀ ਹੱਥ ਲਾਏ ਤੇ ਕਿਹਾ, ਆਪ ਜੈਸਾ ਸੱਚਾ ਬੇਮੁਹਤਾਜ ਕੌਣ ਹੋ ਸਕਦਾ ਹੈ? ਸਤਿਗੁਰੂ ਜੀ ਸਾਉਣ ਵਿੱਚ ਕੋਠੀ ਚੁਚਾਲ ਤੋਂ ਚੜ੍ਹਦੇ ਬਾਗੀ ਬੂਟੇ ਲਵਾਏ ਕਈ ਤਰ੍ਹਾਂ ਦੇ ਫਲਾਂ ਤੇ ਫੁੱਲਾਂ ਵਾਲੇ। 30 ਸਾਉਣ ਟਿੱਬੇ ਵਾਲੇ ਖੂਹ ਦਾ ਅਰਦਾਸਾ ਕਰ ਟੱਪ ਮਾਰ ਬਰਾਨੇ ਪ੍ਰਸ਼ਾਦ ਵਰਤਾਇਆ। ਹਿੱਸੇ ਪ੍ਰਤੀ ਥੋੜੀ ਨਹਿਰੀ ਤੇ ਬਹੁਤੀ ਹੀ ਬਰਾਨੀ ਜ਼ਮੀਨ ਦਿੱਤੀ ਖਰੀਦਦਾਰਾਂ ਨੂੰ ਬੀਜਣ ਲਈ ਤੇ ਕਿਹਾ, ਜਾਣੋ ਅਜੇ ਸਾਂਝਾ ਹੀ ਕਰਦੇ ਤੇ ਸਾਂਝਾ ਹੀ ਵਰਤਦੇ ਹਾਂ, ਕੀ ਪਤਾ ਹੈ ਕੱਲ ਕੈਸਾ ਹੈ। ਸਤਿਗੁਰੂ ਜੀ 3 ਭਾਦਰੋਂ ਦਿੱਲੀ ਗਊ ਰੱਖਿਆ ਅਤੇ ਉੱਨਤੀ ਬਾਰੇ ਕਾਨਫਰੰਸ ਤੇ ਗਏ। ਸਰ ਦਾਤਾਰ ਸਿੰਘ ਦੀ ਕੋਠੀ ਹਰਦੇਵ ਸਹਾਏ ਤੇ ਦਾਤਾਰ ਸਿੰਘ ਸਭ ਗਊ ਰੱਖਿਅਕ ਧਰਮੀ ਸੱਦੇ ਸੀ। ਸਭ ਨੇ ਤਕਰੀਰਾਂ ਕੀਤੀਆਂ ਤੇ ਕਿਹਾ, ਇਹ ਕਾਂਗਰਸ ਰਾਜ ਭਾਵੇਂ ਜੀਵੇ ਭਾਵੇਂ ਮਰੇ ਪਰ ਗਾਂਧੀ ਵਾਂਗੂ ਬਦਨਾਮ ਹੀ ਰਹੇਗਾ ਤੇ ਬਦਨਾਮ ਹੋ ਹੀ ਮਰੇਗਾ। ਜਿੱਚਰ ਗਊ ਰੱਖਿਆ ਨਹੀਂ ਕਰਦਾ। ਰਾਤ ਚੁਚਾਲ ਪਰਤ ਆਏ। 4 ਭਾਦੋਂ ਸਤਿਗੁਰੂ ਜੀ ਸਭ ਨਗਰਾਂ ਦੇ ਆਗੂ ਸੱਦ ਕਿਹਾ, ਮੈਂ ਸਰਕਾਰ ਵੱਲੋਂ ਹਰ ਜ਼ਿਲ੍ਹੇ ਦੇ ਪਿੰਡ ਦੀ ਮਾਲਕੀ ਦੇ ਕਾਗਜ਼ ਲੈ ਆਇਆ ਹਾਂ। ਨਾਮ ਅਲਾਟਾਂ ਨਾਮ ਅਲਾਟਾਂ ਹੋਣ ਦੇ ਪੁੱਛਣ ਤੇ ਪਤੇ ਦਿੱਤੇ ਹਨ ਕਿ ਫਲਾਣਾ ਜ਼ਿਲ੍ਹਾ ਫਲਾਣੇ ਥਾਂ ਪੇਸ਼ ਹੋ ਦੱਸੇ ਹੁੰਦੇ ਚਾਰੇ ਸਭ ਨਾਮ ਪਤੇ ਤਰੀਕਾਂ ਦਿੱਤੀਆਂ ਹਨ ਸਭ ਨੇ ਖੁਸ਼ੀ ਮਨਾਈ ਕਿ ਫਿਰ ਮਾਲਕ ਬਣਾਂਗੇ। ਆਪੋ ਆਪਣੇ ਪਿੰਡ ਨਾਮ ਭੁਗਤਣ ਤੇ ਥਾਂ ਡਿੱਠੇ। ਦਿੱਲੀਓਂ ਹੀ ਵੱਡੇ ਵੱਡਿਆਂ ਤੋਂ ਇਹੋ ਜਿਹੇ ਕੰਮ ਸਤਿਗੁਰੂ ਜੀ ਸਭ ਤੋਂ ਪਹਿਲਾਂ ਮਿਲ ਕਰਦੇ ਸੀ। ਤਾਰਾ ਸਿੰਘ ਟੋਟੀਆਂ ਦਾ ਸਵੇਰੇ ਦਰਸ਼ਨ ਕਰਨ ਆਇਆ, ਨਹਿਰ ਤੇ ਸਤਿਗੁਰੂ ਜੀ ਚਰਨੀ ਆ ਲੱਗਾ। ਸਤਿਗੁਰੂ ਜੀ ਕਿਹਾ, ਤੇਰੇ ਸੰਬੰਧੀਆਂ ਤੇਰੀ ਦੁਆ ਮੰਗੀ ਸੀ, ਮੈਂ ਬਿਮਾਰੀ ਜਾਣਦਾ ਸਾਂ। ਦੁਆ ਦੇ ਕਿਹਾ ਸੀ ਕਿ ਉਸ ਸ਼ੱਕ ਲਈ ਤਾਂ ਬਚ ਹੀ ਰਹੇਗਾ ਤੇ ਕਿਹਾ ਮੈਂ ਜਿਸ ਨੂੰ ਦੁਆ ਦਿੰਦਾ ਹਾਂ ਪਤਾ ਲੱਗ ਜਾਂਦਾ ਏ ਬਚੇਗਾ ਕਿ ਨਾ। ਤੇ ਬਾਅਦ ਕਿਉਂ ਨੇ ਇਸ ਨੇ ਸੰਤ ਜਿਉਣ ਸਿੰਘ ਜੀ ਦੀ ਬੜੀ ਸੇਵਾ ਤੇ ਸੰਗਤ ਕੀਤੀ ਹੈ। ਸਤਿਗੁਰੂ ਜੀ ਘੋੜਿਆਂ ਦਾ ਤਬੇਲਾ, ਗਊਆਂ ਮੱਝਾਂ ਦਾ ਵਾੜਾ ਤੇ ਛੋਟੇ ਜਾਵਾਂ ਦਾ ਵਲਗਣ ਵੱਖ ਵੱਖ ਬੁਲਾਏ। ਜਦ ਸਤਿਗੁਰੂ ਜੀ ਜਾਂਦੇ ਸਭ ਡੰਗਰ ਅੱਗੋਂ ਮੂੰਹ ਚੁੱਕ ਦੌੜ ਕੇ ਆ ਹਰਾ ਕਾ ਸਤਿਗੁਰੂ ਜੀ ਦੇ ਹੱਥੋਂ ਲੈ ਖਾਂ ਸਿਰ ਨੀਵਾਂ ਕਰ ਚਰਨਾਂ ਵੱਲ ਵੇਖਦੇ ਤੇ ਸਤਿਗੁਰੂ ਜੀ ਸਭ ਨੂੰ ਪਿਆਰ ਕਰਦੇ ਖੁਰਕਦੇ ਹੱਥ ਫੇਰਦੇ। ਕਈ ਘੋੜੇ ਦੂਰੋਂ ਦੇਖ ਹੀ ਹਿਣਕ ਦੌੜਦੇ, ਗਊਆਂ ਬਛੜੇ ਬੋਲਦੇ ਤੇ ਉਚੇਚੇ ਆ ਪਿਆਰ ਲੈਂਦੇ। ਇਸੇ ਤਰ੍ਹਾਂ ਜੂਹੇ ਚਰਦੇ ਪਸ਼ੂ ਪੀ ਸਤਿਗੁਰੂ ਜੀ ਦੇ ਗਿਆਨ ਦੌੜ ਆ ਪਿਆਰ ਨਾਲ ਮਿਲਦੇ ਤੇ ਪਿੱਛੇ ਵੀ ਤੁਰੇ ਫਿਰਦੇ। ਮੈਂ ਰੋਜ਼ ਰੋਜ਼ ਅੱਖੀ ਦੇਖੇ ਕੌਤਕ ਇਸ ਤਰ੍ਹਾਂ ਦੇ ਲਿਖਦਾ ਹਾਂ। ਸਤਿਗੁਰੂ ਜੀ ਨੇ ਸਭ ਦੇ ਨਾਂ ਰੱਖੇ ਹੋਏ ਸੀ ਤੇ ਸੇਵਕਾਂ ਨੂੰ ਵੀ ਯਾਦ ਸੀ। ਗਊਆਂ ਦੇ ਨਾਮ ਗੰਗਾ, ਜਮਨਾ, ਸਰਸਵਤੀ, ਨਵਰਤਨ, ਨੌਲੱਖੀ, ਸੱਸੀ, ਸੁਰਸਾ, ਮੀਨਾ, ਹੀਰ, ਹਰੋ ਆਦਿ। ਘੋੜੀਆਂ ਦੇ ਕੈਲ, ਬਿਜਲੀ, ਪੰਜਾਬਣ, ਛੈਲ, ਦਿਲਦਾਰ, ਸੀਣੀ, ਸੁਕੰਤਲਾ, ਫੁੱਲਝੜੀ, ਬੋਹਣੀ, ਫੁਲਕਾਰੀ, ਜਹਿੰਦ ਆਦਿ। ਘੋੜੇ ਬਾਜ, ਬਬਰੂ ਬਹਾਣ, ਜੈ ਭਾਰਤ, ਅਬਲਖ, ਪਵਨ, ਕੇਸਰੀ ਆਦਿ ਤੇ ਮੱਝਾਂ, ਮੋਰਾਂ, ਕੂੰਜ, ਕੰਜ, ਢੈਲੀ, ਕੁੰਡੀ, ਝਲਾਰ, ਮਲਾਰ, ਲਸਾਨੀ ਆਦਿ। ਸਾਂਢ, ਬਾਦਸ਼ਾਹ, ਮਸਤਾਨਾ, ਸੂਬਾ, ਕੋਡੂ ਆਦਿ। ਸੰਡੇ, ਖੰਡਾ, ਕੱਬਾ, ਲੁੱਡਣ, ਸਾਹੂ, ਸੋਹਣਾ ਆਦਿ ਨਾਮ ਸਭ ਪਸ਼ੂਆਂ ਦੇ ਰੱਖੇ ਲੈ ਬੁਲਾਉਂਦੇ ਸੀ ਤੇ ਪਸ਼ੂ ਉਹ ਦੂਰੋਂ ਨਾਮ ਸੁਣ ਦੌੜ ਆਉਂਦਾ ਸੀ, ਘਾਹ ਖਾਂਦਾ ਤੇ ਪਿਆਰ ਸਤਿਗੁਰੂ ਜੀ ਤੋਂ ਲੈਂਦਾ ਸੀ। ਖੇਡ ਪਾਣੀ ਤਬੇਲੇ ਸਭ ਵੇਲੇ ਨਾਲ ਵੰਡ ਕਰ ਭੁਗਤਣੇ ਸਤਿਗੁਰੂ ਜੀ ਕਹੇ ਹੋਏ ਸੀ। ਜਿਵੇਂ ਮੁਖਤਾਰੀ ਸਭ ਨਗਰਾਂ ਦੇ ਉੱਪਰ ਸੂਬਾ ਵਰਿਆਮ ਸਿੰਘ ਜੀ ਸਮਸੇ ਵਾਲਿਆਂ ਦੀ ਸੀ, ਤਿਵੇਂ ਲਿਖਾ ਪੜ੍ਹੀ ਤੇ ਹਿਸਾਬ ਸਤਿਗੁਰੂ ਜੀ ਵੱਲੋਂ ਅਵਤਾਰ ਸਿੰਘ, ਬਲਰਾਜ ਸਿੰਘ ਤੇ ਦਰਸ਼ਨ ਸਿੰਘ ਗਿੱਲ ਦੇ ਜੁੰਮੇ ਸੀ। ਦਰਸ਼ਨ ਸਿੰਘ ਗਿੱਲ ਘਰ ਦੇ ਕੰਮ ਤੇ ਚਲਾ ਗਿਆ ਸੀ। ਹੁਣ ਨਿੱਜ ਦੇ ਲੇਖੇ ਵਾਲਾ ਮਾਸਟਰ ਬਲਵੰਤ ਸਿੰਘ ਭੀ ਭੈਣੀ ਸਾਹਿਬੋਂ ਇੱਥੇ ਹੀ ਬੁਲਾ ਲਿਆ ਸ੍ਰੀ ਸਤਿਗੁਰੂ ਜੀ। ਮੁਖਤਾਰੀ ਕੋਠੀ ਦੇ ਕੰਮ ਤੇ ਵਾਹੀ ਦੀ ਦਰੋਗਾ ਦੁੰਮਣ ਸਿੰਘ ਵਡਾਲੇ ਜੋਹਲਾਂ ਦਾ, ਬਸੰਤ ਸਿੰਘ ਚਵਿੰਡਾ, ਹਜ਼ਾਰਾ ਸਿੰਘ ਚੱਠਾ ਦੇ ਜੁੰਮੇ ਸੀ। ਸਰਦਾਰ ਤੇਜਾ ਸਿੰਘ ਜੀ ਸਰਸੇ ਰਹਿੰਦੇ ਤੇ ਸਰਦਾਰ ਸਾਹਿਬ ਸਿੰਘ ਮਾਨ ਤੇ ਸਰਦਾਰ ਅਰਬੇਲ ਸਿੰਘ ਜੀ ਸੰਧੂ ਨੂੰ ਹਾਕਮਾਂ ਯੋਗ ਆਗੂ ਕੀਤਾ ਸੀ। ਭੈਣੀ ਸਾਹਿਬ ਦੀ ਮੁਖਤਾਰੀ ਗੁਰਮੁਖ ਸਿੰਘ ਜੀ ਝੱਬਰ, ਪੁਰਾਣੇ ਜਥੇਦਾਰ ਨੂੰ ਹੀ ਸਤਿਗੁਰੂ ਜੀ ਸੌਂਪੀ ਹੋਈ ਸੀ। ਇਸ ਸਮੇਂ ਵੱਡੇ ਬਾਬਾ ਜੀ ਪਹਾੜਾਂ ਵੱਲ ਗਏ ਹੋਏ ਸੀ। ਗੱਲੇ ਤੇ ਪਹਿਲਾਂ ਗੁਰਚਰਨ ਸਿੰਘ ਸੀ, ਹੁਣ ਫੌਜਾ ਸਿੰਘ ਸੀ। ਗੁਰਚਰਨ ਸਿੰਘ ਸੀਹੋਵਾਲ ਦਾ ਹੁਣ ਮਿਰਜ਼ਾਪੁਰ ਮੇਰੇ ਨੇੜੇ ਰਹਿੰਦਾ ਹੈ ਤੇ ਫੌਜਾ ਸਿੰਘ ਗੀਗੇਵਾਲੀ ਦਾ ਦਿੱਲੀ ਹੈ। ਪਰ ਸਭ ਨੂੰ ਸਤਿਗੁਰੂ ਜੀ ਵੱਲੋਂ ਹਦਾਇਤ ਸੀ ਕਿ ਸੌਖੇ ਤੇ ਚਲਾਕ ਨੂੰ ਘੱਟ ਜਾਣੋ, ਨਿਰਪੱਖ ਵਰਤੋ, ਗਰੀਬ ਥੋੜੇ ਦਾ ਖਿਆਲ ਖਾਸ ਰੱਖੋ, ਕੁਟੰਬ ਦੀ ਲੇਸ ਤੋਂ ਉੱਚੇ ਹੋ ਕੇ ਵਰਤੋ। ਸਤਿਗੁਰੂ ਜੀ ਝੇੜੇ ਹੋਏ ਤੇ ਦੋਹਾਂ ਧਿਰਾਂ ਨੂੰ ਸੱਦ ਸੁਣ ਚੁਚਾਲ, ਜਗ ਮਲੇਰੇ ਬੰਗਲੇ ਬੈਠ, ਸਮਝਾ ਸੁਲਾਹ ਕਰਾਂਦੇ ਸੀ, ਲੜਾਈ ਮੁਕਾ। ਸਤਿਗੁਰੂ ਜੀ ਬਚਨ ਕੀਤਾ ਕਰਦੇ ਸੀ ਕਿ ਦੋਹਾਂ ਧਿਰਾਂ ਦੇ ਸੁਣੇ ਬਿਨਾਂ ਮਨ ਨਾ ਫੈਸਲੇ ਯੋਗ ਬਣਾਉਣਾ ਕਦੇ, ਤੇ ਨਿਆਂ ਬਣਦਾ ਵਿਰੋਧੀ ਨੂੰ ਵੀ ਤਰੁੱਤ ਦਿਓ, ਅਸਲੀ ਧਰਮ ਤੇ ਅਣਖ ਵਰਤੋ। ਸੰਤ ਮੰਗਲ ਸਿੰਘ ਜੀ ਟੋਟੀਆਂ ਜ਼ਿਲ੍ਹਾ ਲਾਇਲਪੁਰ ਨਕੋੜੇ ਰਹਿੰਦੇ 24 ਪਾਦਰੋਂ ਚੁੱਪ ਕੀਤੇ ਚੜ੍ਹਾਈ ਕਰ ਗਏ। ਸਤਿਗੁਰੂ ਜੀ ਸੰਤ ਆਲਾ ਸਿੰਘ ਜੀ, ਸੂਬਾ ਵਰਿਆਮ ਸਿੰਘ ਜੀ ਤੇ ਹੋਰ ਸੰਗਤ ਜੁੜ ਸ਼ਬਦ ਕੀਰਤਨ ਕਰਦਿਆਂ ਸਸਕਾਰ ਕੀਤਾ। ਸਤਿਗੁਰੂ ਜੀ ਬਚਨ ਕੀਤਾ, ਅੱਗੇ ਇੱਕ ਪੁੱਤਰਾਂ ਦਾ ਦੁੱਖ ਵੀ ਇਹਨਾਂ ਦੇਖਿਆ ਤੇ ਹੁਣ ਆਪ ਚੁੱਪ ਕੀਤੇ ਚੜ੍ਹ ਗਏ ਹਨ। ਪਰ ਇਹ ਐਸੇ ਸੀ, ਸਬਰ ਅੰਦਰ ਸਾਬਰੀ, ਤਨ ਏਵੇ ਜਾ ਲੈਣ, ਹੁਣ ਨਜ਼ੀਕ ਖੁਦਾਏ ਦੇ, ਭੇਤ ਨਾ ਕਿਸੇ ਦੇਣ। ਹੋਰ ਸਿਫਤਾਂ ਸਿਦਕ ਸੇਵਾ, ਉਤਸ਼ਾਹ, ਸੋਧ, ਨਾਮ ਸਿਮਰਨ ਤੋਂ ਵੱਖਰੀ ਜੋ ਵੱਡੇ ਹੌਸਲੇ ਦੀ ਇਹਨਾਂ ਵਿੱਚ ਵਸਤ ਸੀ, ਸੋ ਘੱਟ ਹੀ ਕਿਤੇ ਹੋਰ ਹੈ। ਇਹ ਸੰਤ ਜੀ ਆਪਣੇ ਖੇਤ ਵਿੱਚੋਂ ਪੱਠੇ ਚੋਰੀ ਵੱਢਦੇ ਨੂੰ ਵੇਖ ਲਾਂਭੇ ਹੋ ਜਾਂਦੇ ਸੀ। ਮਤੇ ਸਾਡੇ ਵੱਲ ਆਇਆ ਭੁੱਖਾ ਰਵੇ ਜਾਂ ਸ਼ਰਮਿੰਦਾ ਹੋਵੇ, ਜੇ ਜੀ ਕਰੇ ਤਾਂ ਬਾਅਦ ਉਸ ਨੂੰ ਕਹਿ ਦਿੰਦੇ, ਤੂੰ ਜਦੋਂ ਲੋੜ ਹੋਵੇ ਬੇਫਿਕਰ ਹੋ ਕੇ ਪੁੱਛ ਲਿਆ ਕਰ। ਮੈਂ ਵੇਖਿਆ ਸੀ ਸਤਿਗੁਰੂ ਜੀ ਸੰਤ ਮੰਗਲ ਸਿੰਘ ਜੀ ਹੋਰਾਂ ਨੂੰ ਕਿਸੇ ਸਿੱਖ ਦੀ ਅਰਜ਼ ਕਰਨ ਲਈ ਉੱਠ ਕੇ ਹੱਥ ਨਾ ਜੋੜਨ ਦਿੰਦੇ ਸੀ, ਸਗੋਂ ਕਹਿੰਦੇ ਸੀ, ਸੰਤ ਜੀ ਤੁਸੀਂ ਕਹਿ ਹੀ ਭੇਜਿਆ ਕਰੋ। ਸੰਤ ਜੀ ਦਾ ਪੁੱਤਰ ਗੁਰਬਚਨ ਸਿੰਘ ਨਕੋੜੇ ਰਹਿੰਦੇ ਸਮੇਂ ਖੇਤ ਵੱਲ ਗਿਆ, ਅੱਗੋਂ ਚੋਰੀ ਪੱਠਿਆਂ ਦਾ ਗੱਡਾ ਇਹਨਾਂ ਦੇ ਖੇਤ ਵਿੱਚੋਂ ਚੋਰ ਵੱਢ ਲੱਦ ਰਹੇ ਸੀ। ਗੁਰਚਰਨ ਸਿੰਘ ਕਿਹਾ, ਦੂਜੇ ਰਸਤੇ ਪਾ ਪਿੰਡ ਜਾਓ, ਮਤੇ ਸਾਡਾ ਹੋਰ ਜੀ ਵੇਖ ਕੁਛ ਕਵੇ। ਜੀਵਨ ਨਗਰ ਵੱਸਦਾ ਗੁਰਚਰਨ ਸਿੰਘ ਇੱਕ ਸੰਬੰਧੀ ਜਿਮੀ ਵਹੁਣ ਦੇ ਪੱਜੇ ਰਾਤ ਬੋਲ ਤੇ ਮਾਰ ਦਿੱਤਾ। ਗੁਰਬਚਨ ਸਿੰਘ ਬਹੁਤਾ ਭਲਾ ਲੋਕ ਸੀ, ਕਹਿੰਦਾ ਹੁੰਦਾ ਸੀ ਬਹੁਤ ਭਲਵਾਨ ਸੀ ਵੀ ਮਨੁੱਖ ਨੂੰ ਵੱਡੀ ਸਜ਼ਾ ਹੈ, ਸੋ ਹੀ ਇਸ ਘਰ ਨੂੰ ਵੀ ਗਵਾ ਗਈ। ਇੱਕ ਦਿਨ ਸਿੱਖ ਢਿੱਲਾ ਮੰਜਾ ਬਦਲਣ ਲੱਗੇ ਤਾਂ ਕਿਉਂ ਨੇ, ਮਾਤਾ ਜੀ ਕਿਹਾ ਕਰਦੇ ਸੀ ਜੇ ਬਹੁਤ ਕਸਵਾਂ ਲੋੜੀਏ ਤਾਂ ਤਖ਼ਤ ਪੋਜ ਤੇ ਪਾਈਏ। ਸਤਿਗੁਰੂ ਜੀ ਬਚਨ ਕਰਦੇ, ਮਾਤਾ ਜੀ ਸਾਨੂੰ ਤਿੰਨਾਂ ਭਰਾਵਾਂ ਨੂੰ ਰਾਤ ਪੁਰਾਣੇ ਸਿੱਖਾਂ ਦੀਆਂ ਸਾਖੀਆਂ ਸੁਣਾਉਂਦੇ ਤੇ ਅਗਲੇ ਰੋਜ਼ ਸੁਣਦੇ, ਤੇ ਜੋ ਭੁੱਲਦਾ ਫੁੱਲ ਵਰਗੀ ਕੂਲੀ ਚਪੇੜ ਮਾਰ ਕਹਿੰਦੇ, ਤੂੰ ਚੇਤੇ ਨਹੀਂ ਰੱਖਦਾ ਤੇ ਵਰਤੇਗਾ ਕੀ, ਤੇ ਕਹਿੰਦੇ ਸੁਣ ਕਦੇ ਨਾ ਭੁੱਲੀ, ਜੇ ਹੁੰਗਾਰਾ ਨਾ ਦਿੰਦੇ ਤਾਂ ਝੂਣ ਕੇ ਵੀ ਜਗਾ ਸੁਣਾਉਂਦੇ ਤੇ ਆਂਦੇ, ਇਹ ਸਾਖੀਆਂ ਮੇਤੋਂ ਬਿਨਾਂ ਤੁਹਾਨੂੰ ਹੱਥ ਨਹੀਂ ਆਉਣੀਆਂ, ਸੋ ਠੀਕ ਹੀ ਹੋਇਆ ਹੈ। ਸਤਿਗੁਰੂ ਜੀ ਜਗ ਮਲੇਰੇ ਬੰਗਲੇ ਸੰਤੋਖ ਸਿੰਘ ਦੇ ਲਿਖੇ ਗ੍ਰੰਥ ਦੀ ਕਥਾ ਆਰੰਭੀ। ਰੋਜ਼ ਘੰਟਾ ਨਾਮ ਸਿਮਰਨ ਵੀ ਹੁੰਦਾ ਤੇ ਸ਼ਬਦ ਵੀ ਮਿਲ ਸੰਗਤ ਨਾਲ ਪੜ੍ਹਦੇ, ਕਿਸੇ ਦਿਨ ਕਾਰ ਤੇ ਕਿਸੇ ਦਿਨ ਕਿਤੇ ਸਵਾਰ ਹੋ, ਕਿਸੇ ਦਿਨ ਟੁਰ ਕੇ ਹੀ ਦੋਏ ਮੀਲ ਆਉਂਦੇ ਤੇ ਦਰਸ਼ਨ ਦਿੰਦੇ। ਕਹਿੰਦੇ ਅੱਜ ਚਿੱਤ ਵਿੱਚ ਆਈ ਸੀ ਵਿਧੀਵਤ ਜਗ ਕਰ ਜੇ ਦੀਜਾ ਸਾਧੂ ਉੱਤਮ ਗੋਤ, ਸੰਤ ਸਰਨ ਚਲ ਜਾਤ ਹੀ ਸੋ ਫਲ ਪਗ ਪਗ ਹੋਤ ਦਾ ਫਲ ਹੀ ਲਈਏ। ਕਥਾ ਵਿੱਚ ਜੁਗਾਵਲੀ ਤੇ ਗੁਰਿੰਡ ਨਾਮਾ ਆਇਆ ਤਾਂ ਬਚਨ ਕੀਤੋ ਨੇ, ਮੈਨੂੰ ਕਾਹਨ ਸਿੰਘ ਜੀ ਨਾਭਾ ਦੇ ਪੁੱਤਰ ਭਗਵੰਤ ਸਿੰਘ ਜੀ, ਜਿਸ ਨੂੰ ਹਰੀ ਜੀ ਵੀ ਆਖਦੇ ਹਨ, ਨੇ ਦੱਸਿਆ ਹੈ ਸਾਡਾ ਜਾਣਕਾਰ ਗਿਆਨੀ ਪ੍ਰਤਾਪ ਸਿੰਘ ਲਾਹੌਰ ਚੀਫਸ ਕਾਲਜ ਦਾ ਪ੍ਰੋਫੈਸਰ ਸੀ, ਅੰਗਰੇਜ਼ਾਂ ਵੱਲੋਂ ਹਿੰਦੂਆਂ ਤੇ ਸਿੱਖਾਂ ਦੇ ਗ੍ਰੰਥ ਤੋੜਨ ਵਿਗਾੜਨ ਤੇ ਵੀ ਉਸ ਦੀ ਡਿਊਟੀ ਸੀ, ਉਹ ਦੱਸਦਾ ਸੀ। ਹੁਣ ਮੈਨੂੰ ਵੀ ਚੇਤਾ ਨਹੀਂ ਰਿਹਾ ਮੈਂ ਕੀ ਤੁਕਾਂ ਤੇ ਪਦ ਪੁਸਤਕਾਂ ਵਿੱਚ ਵਧਾਏ ਘਟਾਏ ਹਨ ਤੇ ਮੂਲ ਅਸਲ ਕੀ ਸੀ, ਤੇ ਕਹਿੰਦਾ ਹੈ ਮੈਨੂੰ ਹੁਣ ਬਹੁਤ ਅਫਸੋਸ ਹੈ, ਮੈਂ ਅੰਗਰੇਜ਼ਾਂ ਆਖੇ ਐਸਾ ਕਿਉਂ ਕੀਤਾ, ਪਰ ਹੁਣ ਕੀ ਕਰਾਂ। ਸਤਿਗੁਰੂ ਜੀ ਬਚਨ ਕੀਤਾ, ਜਿਵੇਂ ਹਿੰਦੂਆਂ ਤੇ ਮੁਸਲਮਾਨਾਂ ਦੇ ਵਾਂਗ ਵਾਮਾਰਗੀਆਂ ਨੇ ਗ੍ਰੰਥ ਵਿਗਾੜੇ ਹਨ, ਤਿਵੇਂ ਸਿੱਖਾਂ ਦੇ ਸਿੰਘ ਸਭੀਆਂ ਤੇ ਚੀਫ਼ ਖਾਲਸੀਆਂ ਵਿਗਾੜੇ ਹਨ। ਸਤਿਗੁਰੂ ਜੀ ਦੀ ਇਸੇ ਲਈ ਲੋੜ ਹੈ ਤੇ ਉਹ ਵੇਦ ਕਿਤੇਬੋਂ ਬਾਹਰੀ ਗੱਲ ਸੁੱਧੀ ਗੁਰਮਤ ਸਿੱਖਾਂ ਨੂੰ ਨਵੇਂ ਸਿਰਿਓਂ ਦੜਾਉਂਦੇ। ਸਤਿਗੁਰੂ ਜੀ ਜਾਹੀ ਕੁੱਲ ਤੇ ਪ੍ਰਗਟ ਹੋਏ ਤੇ ਡੰਡੋਤ ਬੰਦਨਾ ਤੋਂ ਕਥਾ ਆਰੰਭਦੇ ਤੇ ਹੇ ਅਚੁੱਤ ਹੇ ਪਾਰ ਬ੍ਰਹਮ ਪੜ ਸਮਾਪਤੀ ਕਰਦੇ। ਸਤਿਗੁਰੂ ਜੀ ਬਚਨ ਕੀਤਾ, ਸੰਤ ਹਾਕਮ ਸਿੰਘ ਜੀ ਕਾਲੋਕਿਆਂ ਵਾਲਿਆਂ ਕੋਲ ਮੈਂ ਅਸਲ ਗੁਰਿੰਡ ਨਾਮਾ ਸੰਸਕ੍ਰਿਤ ਵਿੱਚ ਤੇ ਤਲੇ ਹਿੰਦੀ ਵਿੱਚ ਉਸ ਦਾ ਉਲੱਥਾ ਵੇਖਿਆ ਸੀ, ਅਸਾਂ ਇਸ ਗ੍ਰੰਥ ਚੋਂ ਲੈ ਲਿਖਿਆ ਹੈ। ਪਰ ਸੋ ਹੁਣ ਕਿਤੇ ਨਹੀਂ ਮਿਲਦਾ। ਐਸੀਆਂ ਕਈ ਕਥਾਵਾਂ ਸਤਿਗੁਰੂ ਜੀ ਸੁਣਾਉਂਦੇ ਜੋ ਅਸਚਰਜਤਾ ਵਿੱਚ ਪਾ ਦਿੰਦੀਆਂ, ਪਰ ਅਫਸੋਸ ਹੈ ਕਿ ਉਹ ਹੁਣ ਕਿਤੋਂ ਨਹੀਂ ਮਿਲਦੀਆਂ। ਸਤਿਗੁਰੂ ਜੀ ਦੀ ਚਰਨੀ 27 ਭਾਦਰੋਂ ਨੌਰੰਗ ਸਿੰਘ ਡਿਪਟੀ ਹਿਸਾਰੋਂ ਸਮੇਤ ਪਤਨੀ ਦੇ ਬੱਚਿਆਂ ਦੇ ਆਏ ਭੇਟਾ ਧਰੀ, ਅਰਜ਼ ਕੀਤੀ ਹੁਣੇ ਆਪ ਦੀ ਕਿਰਪਾ ਨਾਲ ਤੰਦਰੁਸਤ ਤੇ ਸਿੱਖਾਂ ਦੇ ਪੁੱਛਣ ਤੇ ਉਸ ਬੀਬੀ ਤੇ ਬੱਚਿਆਂ ਦੱਸਿਆ, ਸਰਦਾਰ ਅਨੂਪ ਸਿੰਘ ਜੀ ਇੱਕ ਨਾਮਧਾਰੀ ਸਾਧ ਤੋਂ ਜਦੋਂ ਹੀ ਭਜਨ ਦਵਾ ਦਿੱਤਾ ਸੀ, ਜਦ ਕਿਹਾ ਸੀ ਤੂੰ ਰਾਜੀ ਹੋ ਜਾਵੇਂਗੀ। ਸਤਿਗੁਰੂ ਜੀ ਕਥਾ ਬਾਅਦ ਤੇ ਡਿਪਟੀ ਦੇ ਜਾਣ ਬਾਅਦ ਭੈਣੀ ਸਾਹਿਬ ਨੂੰ ਚਾਲੇ ਪਾਏ। 27 ਭਾਦਰੋਂ ਹੀ ਰੇਡੀਓ ਲਾਹੌਰੋਂ ਬੋਲਿਆ ਕਿ ਮੁਹੰਮਦ ਅਲੀ ਜਿਨਾਹਾ ਮਰ ਗਿਆ ਹੈ। ਬਹੁਤ ਲੋਕਾਂ ਨੇ ਇੱਧਰ ਉੱਧਰ ਦੀਆਂ ਜਿਨ੍ਹਾਂ ਦੇ ਟੱਬਰ ਤੇ ਖਾਨਦਾਨ ਤਬਾਹ ਹੋਏ ਸੀ ਫਿਟਕਾਰਾਂ ਪਾਈਆਂ ਤੇ ਕਿਹਾ ਜਨਾਹ ਫਨਾ ਹੋਣਾ ਪਹਿਲਾਂ ਨਾਮ ਹੋਇਆ। ਮਰਿਆ ਤੇ ਜ਼ਿਆਰਤ ਵਿੱਚ ਸੀ ਪਰ ਕਰਾਚੀ ਲਿਆ ਦੱਬਿਆ ਖੋਜੇ ਨੂੰ ਲੋਕਾਂ। ਨਾੜਾਂ ਫੁੱਲ ਗਲਾ ਘੁੱਟਣ ਵਾਲੇ ਰੋਗ ਨਾਲ ਮਰਿਆ, ਅੰਗਰੇਜ਼ਾਂ ਦੀ ਸਮਝ ਵਿੱਚ ਨਵਾਂ ਰੋਗ ਸੀ। ਲੋਕ ਕਹਿਣ ਨਵਾਂ ਮੁਲਕ ਜੋ ਬਣਾਇਆ ਸੀ ਨਵਾਂ ਰੋਗ ਹੀ ਹੋਣਾ ਸੀ। 2-3 ਦਿਨ ਬਾਅਦ ਕਾਂਗਰਸ ਦੇ ਨਿਜ਼ਾਮ ਹੈਦਰਾਬਾਦ ਨੇ ਤੇ ਚੜ੍ਹਾਈ ਕੀਤੀ। ਪਹਿਲਾਂ ਭਾਵੇਂ ਆਗੂਆਂ ਮੁੱਲਾ ਕਹੇ ਪੱਬਾਂ ਮਾਰਦਾ ਸੀ, ਪਰ ਛੇਤੀ ਹੀ ਚਿੱਟਾ ਝੰਡਾ ਖੜਾ ਕਰ ਜਾਨ ਬਚਾਈਓ ਸੂ। ਪਾਕਿਸਤਾਨ ਵੱਲੋਂ ਵੀ ਡਰ ਪਿਆ, ਕਸ਼ਮੀਰ ਵੱਲ ਵੀ ਪੈ ਪਿਆ। ਕਈ ਸਿੱਖ ਗੱਲਾਂ ਗੱਪਾਂ ਦੇ ਸਵਾਦ ਲੈਣੇ ਕਹਿੰਦੇ, ਨਨਕਾਣੇ ਤੇ ਪੰਜਾ ਸਾਹਿਬ ਰਾਹ ਲਾਹੌਰ ਵਾਲਾ ਜਾਂ ਮੱਲਣਾ ਹੈ। ਬਹੁਤ ਬੇੜੀਆਂ ਲੋਕਾਂ ਤੇ ਰਜਵਾੜਿਆਂ ਬਣਵਾ ਪੱਤਣਾਂ ਨੇੜੇ ਰੱਖੀਆਂ ਦਰਿਆ ਰਾਵੀਓਂ ਆਰ ਪਾਰ ਹੋਣ ਨੂੰ। 3 ਅੱਸੂ ਚੁਚਾਲ ਤਾਰ ਆਈ ਭੈਣੀ ਸਾਹਿਬੋਂ ਕਿ ਸਤਿਗੁਰੂ ਜੀ ਨੂੰ ਸਖ਼ਤ ਬੁਖਾਰ ਚੜਿਆ ਹੈ। ਹੁਣ ਸੰਤ ਆਲਾ ਸਿੰਘ ਜੀ, ਬਾਬਾ ਵੀਰ ਸਿੰਘ ਜੀ ਤੁਰੰਤ ਭੈਣੀ ਸਾਹਿਬ ਪੁੱਜੇ। ਸਤਿਗੁਰੂ ਜੀ ਨੂੰ ਜੰਗਲ ਤੇ ਉਵਾਕ ਆਉਂਦੇ ਸੀ। ਸੰਤ ਰਾਮ ਖੁੱਡੀ ਵਾਲਾ ਵੈਦ ਬਰਨਾਲਿਓਂ ਸੱਦਿਆ, ਕੋਲ ਬੈਠਾ ਦਵਾਈ ਦੇ ਹੱਠ ਹਾਰ ਕਹਿੰਦਾ, ਮੈਂ ਇਹ ਹਿਕਮਤ ਦਾ ਕਸਬ ਹੀ ਛੱਡ ਦਿੰਦਾ ਹਾਂ। ਵਿਹਦਿਆਂ ਮਿੱਤਰ ਪਿਆਰੇ ਨੂੰ ਦਵਾਈ ਦਿੰਦਿਆਂ ਆਰਾਮ ਨਹੀਂ ਹੁੰਦਾ, ਜੋ ਚੀਜ਼ ਦਿੰਦੇ ਉਲਟ ਜਾਂਦੀ ਸੀ। ਭਾਈ ਵਜ਼ੀਰ ਸਿੰਘ ਜੀ ਕੋਠੀਓਂ ਦੂਰ ਜਾ ਟਿਕੇ ਹੌਕੇ ਲਈ ਜਾਣ, ਸੰਤ ਰਤਨ ਸਿੰਘ ਜੀ ਤੇ ਛੋਟੇ ਬਾਬਾ ਜੀ ਕੁੱਟਣ ਦੱਬਣ ਦਵਾਈ ਦੀ ਸੇਵਾ ਕਰਦੇ, ਸੰਗਤ ਨੇ ਅਖੰਡ ਪਾਠ ਤੋਰੇ, ਸ਼ਹੀਦੀਆਂ ਵਰਨੀਆਂ ਕਰਦੀ। ਦਿੱਲੀਓਂ ਤਾਰ ਸੁਣ ਮਹਾਰਾਜ ਨਿਹਾਲ ਸਿੰਘ ਜੀ ਵੀ ਭੈਣੀ ਸਾਹਿਬ ਪੁੱਜੇ। ਜਿੱਥੇ ਵੀ ਸੰਗਤ ਸੁਣਿਆ ਹੌਕਾ ਭਰਿਆ, ਐਸੇ ਸੰਕਟ ਸਮੇਂ ਐਸਾ ਸੁਨੇਹਾ ਨਹੀਂ ਸੀ ਆਉਣਾ ਚਾਹੀਦਾ। ਸਾਡੇ ਪਾਸ ਸਤਿਗੁਰੂ ਜੀ ਤੋਂ ਬਗੈਰ ਹੋਰ ਹੈ ਹੀ ਕੀ। ਮੈਂ ਵੀ ਇਹ ਕਵਿਤਾ ਲਿਖੀ ਸੀ, ਭਾਵੀ ਕਰਮ ਸੰਯੋਗ ਬਿਦ ਕੁਦਰਤ ਕਿਸਮਤ ਕਾਲ, ਵਰਤ ਹੁਕਮ ਹਰ ਕਰਤ ਜੋ ਸਕੈ ਕੋ ਨਾ ਕਹੇ ਹਾਲ। ਦਿਲ ਕੁੱਸਿਆਂ ਨਾਲ ਰੁੱਸਣਾ ਵਸ ਹੋਇਆ ਨੂੰ ਤੂੰ ਹੱਸ, ਬੋਲਣਾ ਮੈਂ ਨਹੀਂ ਬੋਲਣਾ ਢੋਲਣਾ ਚਾਹੀਦਾ ਏ ਦੱਸ। ਬੇੜੀ ਜਿਹੜੀ ਘੇਰੀ ਹੋਵੇ ਮੱਛਾਂ ਕੱਛਾਂ ਕੱਪਰਾਂ ਨੇ, ਜਿਸ ਵਿੱਚ ਮਾਲ ਹੋਵੇ ਵਕਤਾਂ ਦੀ ਵਾਹੀ ਦਾ, ਦੁਖੀਆਂ ਜਤੀਮਾਂ ਨਿਰਧਣਾ ਸੰਧੀ ਸਾਰੀ ਰਾਸ, ਜਿਸ ਵਿੱਚ ਰੱਖੀ ਰੱਖ ਆਸਰਾ ਇਲਾਹੀ ਦਾ, ਸੁੱਖਾਂ ਸੁੱਖ ਕਰਦੇ ਕਮਾਈਆਂ ਭੇਟਾ ਬੇੜੇ ਚੜ੍ਹੇ ਹੋਏ ਜੋ ਸ਼ਿਕਾਰ ਕਈ ਵਾਰ ਨੇ ਤਬਾਹੀ ਦਾ, ਕੰਢੇ ਲੱਗੇ ਬੇੜੇ ਐਸੇ ਆਸ ਬੰਦੇ ਬੰਦਿਆਂ ਨੂੰ ਹੌਕੇ ਦਾ ਸੁਨੇਹਾ ਨਹੀਂ ਮਲਾਹੋ ਦੇਣਾ ਚਾਹੀਦਾ। ਸੱਸੀ ਤਰ੍ਹਾਂ ਤੱਸੀ ਨੱਸੀ ਜਾਂਦੀ ਨੂੰ ਦੁਪਹਿਰ ਵੇਲੇ, ਹੀਰ ਤਰ੍ਹਾਂ ਚੀਰਦੀ ਜੋ ਪੰਧ ਵੇਲੇ ਕਾਹੀ ਦਾ, ਸੋਹਣੀ ਤਰ੍ਹਾਂ ਧਰਦੀ ਝਨਾ ਜਿਹੜੀ ਰਾਤ ਸਮੇਂ, ਦਾਸੀ ਜੋ ਉਦਾਸੀ ਲਾ ਕੇ ਲਾਏ ਸ਼ੌਂਕ ਮੇਲ ਮਾਹੀ ਦਾ, ਸੀਤਾ ਤਰ੍ਹਾਂ ਮੀਤਾ ਪ੍ਰੀਤ ਪਾਲਦੀ ਜੋ ਰਾਮ ਦੀ ਨੂੰ, ਆਮ ਚਿਰੋ ਚਾਹ ਜਿਹਦਾ ਖੁੱਸਾ ਚੂੜੇ ਬਾਹੀ ਦਾ। ਦਰਦੀ ਮੰਗਤ ਐਸੀ ਸੰਗਤ ਨੂੰ ਪਾਤਸ਼ਾਹੋ, ਇਹੋ ਜਿਹਾ ਹੌਕੇ ਦਾ ਸੁਨੇਹਾ ਨਹੀਂ ਹੈ ਚਾਹੀਦਾ। ਆਖਦੇ ਅਮਾਨਤ ਕੋਈ ਲਈ ਦੀ ਏ ਜਿਸ ਕੋਲੋਂ, ਛੁੱਟੀ ਦਾ ਪੁਚਾਕੇ ਹੈ ਭਾਰਾ ਸਿਰੋਂ ਲਾਈ ਦਾ, ਆਖਦੇ ਨੇ ਔਖੇ ਸਮੇਂ ਫੜੀ ਦੀ ਹੈ ਬਾਂਹ, ਜਿਹਦੀ ਸੁੱਖ ਦੇ ਕੇ ਦੁੱਖ ਸਹਿ ਕੇ ਸਾਥ ਹੈ ਨਿਭਾਈ ਦਾ, ਆਖਦੇ ਜੋ ਆਪ ਦੀ ਨਗੀਨਾ ਹੋਵੇ ਦਾਨਾ ਬੀਨਾ, ਆਖਦੇ ਜੋ ਆਪ ਹੀ ਨਗੀਨਾ ਹੋਵੇ ਦਾਨਾ ਬੀਨਾ, ਮੰਗਦਾ ਰੱਤੀ ਨਾ ਮੌਕਾ ਕੋਲ ਦੀ ਗਵਾਹੀ ਦਾ, ਆਖਦੇ ਮਲਾਹ ਬੇੜੀ ਪਾਰ ਜਿਚਰ ਕਰ ਨਾ ਲੈ ਹੌਕਾ ਪਰ ਪੂਰ ਨਾ ਡਰਾਉਣਾ ਨਹੀਂ ਸੀ ਚਾਹੀਦਾ। ਸੰਤ ਰਤਨ ਸਿੰਘ ਜੀ ਦੱਸਦੇ ਚਾਰ ਪੰਜ ਦਿਨ ਐਸੇ ਕਠਿਨ ਗੁਜ਼ਰੇ ਕਿ ਦੱਸੇ ਹੀ ਨਹੀਂ ਜਾਂਦੇ। ਰੰਗ ਚਿੱਟਾ ਸਤਿਗੁਰੂ ਜੀ ਦਾ ਹੋ ਗਿਆ, ਆਪੇ ਹੀ ਆਰਾਮ ਹੋਇਆ। ਤਾਂ ਸਤਿਗੁਰੂ ਜੀ ਸੰਤ ਰਾਮ ਸਿੰਘ ਜੀ ਵੈਦ ਨੂੰ ਕਿਹਾ, ਬਿਮਾਰ ਕੋਲ ਆ ਵੈਦ ਨੂੰ ਚਾਹੀਦਾ ਏ ਹੌਸਲਾ ਦੇਵੇ, ਤੂੰ ਸਗੋਂ ਆਪ ਹੀ ਹੱਠ ਹਾਰ ਬੈਠੋ ਏ। ਸੰਤ ਆਲਾ ਸਿੰਘ ਜੀ ਦੀ ਬਾਂਹ ਉੱਤਰ ਗਈ। ਸੱਤ ਦਿਨ ਕੜਾਹ ਬੰਨ ਹਕੀਮ ਖਿੱਚੀ ਕੜਕ ਹੋਇਆ, ਸੰਤ ਜੀ ਨੇ ਹਾਏ ਨਹੀਂ ਕੀਤੀ। ਸਤਿਗੁਰੂ ਜੀ 19 ਅੱਸੂ ਚੁਚਾਲ ਆ ਦਰਸ਼ਨ ਦੇ ਦੱਸਿਆ ਜਾਹੀ ਮੰਗਿਆ ਸੀ ਸੰਤਾਂ। ਇੱਕ ਵੇਰ ਸੰਤ ਜੀ ਨੂੰ ਟਿੱਬੀ ਬਿੱਛੂ ਕਾਲਾ ਲੜ ਗਿਆ ਸੀ। ਸੰਤ ਜੀ ਮਾਲਾ ਫੇਰਦੇ ਰਹਿੰਦੇ ਹਾਏ ਨਾ ਕਰਦੇ ਸੀ ਦੇਹ ਦੀ ਪੀੜ ਤੋਂ, ਪਰ ਅਵਸਥਾ ਹੈ ਦੇਹ ਦੀ ਪੀੜ ਤੋਂ ਪਰ ਅਵਸਥਾ ਹੈ ਸੰਤ ਆਲਾ ਸਿੰਘ ਜੀ ਦੀ, ਹਾਏ ਕੀਤਿਆਂ ਰਜ਼ਾ ਤੋਂ ਮੁਨਕਰੀ ਸਮਝਦੇ ਹਨ। ਸੰਗਤ ਅਰਜ ਕੀਤੀ, ਜਿਚਰ ਸਤਿਗੁਰੂ ਰਾਮ ਸਿੰਘ ਜੀ ਵਿਦੇਸ਼ੋਂ ਨਹੀਂ ਆਉਂਦੇ, ਆਪ ਇਸ ਤਰ੍ਹਾਂ ਦੇ ਸੁਨੇਹੇ ਨਾ ਭੇਜਿਆ ਕਰੋ। ਸਤਿਗੁਰੂ ਜੀ ਉੱਤਰ ਦਿੱਤਾ, ਮੈਂ ਵੀ ਉਸ ਰਾਮ ਦੀ ਉਡੀਕ ਵਿੱਚ ਹੀ ਹਾਂ ਤੇ ਉਸ ਦਾ ਹੁਕਮੀ ਬੰਦਾ ਹਾਂ। ਜੋ ਉਸ ਦੀ ਰਜ਼ਾ ਸੰਗਤ ਦੀ ਅਰਜ ਬੇਪਰਵਾਹ ਨਹੀਂ ਮੰਨੀ ਤਾਂ ਹੀ ਹੁਣ ਸਾਡੇ ਕੋਲ ਨਹੀਂ ਰਹੇ। ਸਤਿਗੁਰੂ ਜੀ ਕੁਛ ਦਿਨ ਚੁਚਾਲ ਦਰਸ਼ਨ ਦੇ ਦਿੱਲੀਓਂ ਹੋ 27 ਅੱਸੂ ਦੁਸ਼ਹਿਰੇ ਦਾ ਮੇਲਾ ਭੈਣੀ ਸਾਹਿਬ ਹੀ ਕਰ ਸੰਤ ਆਲਾ ਸਿੰਘ ਜੀ ਨੂੰ ਸਾਥ ਲੈ 4 ਕੱਤਕ ਫਿਰ ਚੁਚਾਲ ਆ ਦਰਸ਼ਨ ਦਿੱਤੇ। ਦੇਹ ਸੋਹਣੀ ਤਿਆਰ ਬਰ ਤਿਆਰ ਸੀ। ਸਤਿਗੁਰੂ ਜੀ ਬਚਨ ਕੀਤਾ, ਇਹ ਦੁਸ਼ਹਿਰੇ ਦਾ ਮੇਲਾ ਸੰਤ ਕੇਸਰ ਸਿੰਘ ਜੀ ਚੁੱਪ ਹੁਰਾਂ ਦੀ ਯਾਦ ਏ। ਜਿਵੇਂ ਦੇ 100 ਸੰਤ ਸੀ ਤਿਵੇਂ ਦਾ ਹੀ ਮੇਲੇ ਦਾ ਰਸ ਬਣਿਆ ਹੈ ਤੇ ਮੇਰੀ ਦੇਹ ਦੀ ਮਾਂਦਗੀ ਥਕੇਵਾਂ ਸਭ ਨਿਕਲ ਗਿਆ ਹੈ। ਨਨਕਾਣੇ ਦਾ ਮੇਲਾ ਭੂਰੀ ਵਾਲੇ ਸੰਤ ਸੁੰਦਰ ਸਿੰਘ ਜੀ ਦੀ ਯਾਦ ਏ ਤੇ ਦੀਪਮਾਲਾ ਤੇ ਵਿਸਾਖੀ ਅੰਮ੍ਰਿਤਸਰ ਸੰਤ ਜਿਉਣ ਸਿੰਘ ਜੀ ਦੀ ਯਾਦ ਏ। ਸਤਿਗੁਰੂ ਜੀ ਪ੍ਰਸ਼ਾਦ ਛਕਣ ਸਮੇਂ ਆਮ ਨੂੰ ਕੋਲ ਘੱਟ ਹੀ ਆਉਣ ਦਿੰਦੇ ਸੀ। ਬੀਕਾ ਸਿੰਘ ਜੀ ਵਡਾਲੇ ਜੋਲਾਂ ਦੇ ਆਏ ਤਾਂ ਦੇਖ ਕਯੋ ਨੇ, ਆਓ ਤੁਹਾਡੇ ਜਿਆਂ ਨੂੰ ਕਦੇ ਵੀ ਰੋਕ ਨਹੀਂ। ਇਹ ਸੰਤ ਜੀ ਸਤਿਗੁਰੂ ਜੀ ਨੂੰ ਚੌਰੀ ਬੜੇ ਪਿਆਰ ਸ਼ਰਧਾ ਨਾਲ ਪਲੰਘ ਪਾਸ ਬੈਠ ਸਤਿਗੁਰੂ ਜੀ ਦੇ ਬਰਾਜਿਆਂ ਸਮੇਂ ਕਰਦੇ। ਇਨ੍ਹਾਂ ਸੰਤਾਂ ਨੇ 1977 ਬਿਕਰਮੀ ਸੁਹੇਵੇ ਸਾਹਿਬ ਦੇ ਅਖੰਡ ਪਾਠਾਂ ਸਮੇਂ ਚੱਕੀ ਆਟਾ ਪੀਣ ਦੀ ਬੜੀ ਸੇਵਾ ਕੀਤੀ ਸੀ। ਇਹ ਸੰਤ ਜੀ ਮੱਝੀ ਰੱਖ ਗੁਰੂ ਕੀ ਇਹ ਸੰਤ ਜੀ ਮੱਝੀ ਰੱਖ ਗੁਰੂ ਕੀ ਵਿੱਚ ਚਾਰਦੇ ਤੇ ਦੁੱਧ ਚੋ ਲੰਗਰ ਵਿੱਚ ਪਾ ਦਿੰਦੇ। ਇੱਕ ਦਿਨ ਰੱਖ ਕੇ ਰੋਕਿਆ, ਤੂੰ ਆਪਣੇ ਪਸ਼ੂ ਇੱਥੇ ਕਿਉਂ ਚਾਰਦਾ ਹੈ? ਕਿਉਂਕਿ ਹਰ ਇੱਕ ਨੂੰ ਗੁਰੂ ਕੀ ਰੱਖ ਵਿੱਚ ਚਾਰਨੋਂ ਰੋਕ ਸੀ। ਇਹ ਸੰਤ ਜੀ ਮੱਝਾਂ ਵੇਚ ਰਕਮ ਗੁਰੂ ਕੇ ਲੰਗਰੇ ਪਾ ਆਪਣੇ ਪਿੰਡ ਜਾ ਵੜੇ ਤੇ ਜਾਂਦੇ ਕਹਿ ਗਏ, ਭਲਾ ਹੋਇਆ ਬੇਚਿੰਤ ਹੋ ਬੈਠ, ਮਾਲਾ ਫੇਰਾਂਗਾ। ਸਤਿਗੁਰੂ ਜੀ ਸੁਣ ਰੱਖ ਦੇ ਰਾਖੇ ਨੂੰ ਕਿਹਾ, ਤੁਹਾਨੂੰ ਕਿਸੇ ਦੀ ਸੂਝ ਅੰਦਰੋਂ ਵੀ ਹੋਣੀ ਚਾਹੀਦੀ ਏ। ਰਾਖੇ ਕਿਹਾ, ਕੀ ਕਰੀਏ, ਇਹ ਪਹਿਰੇ ਦੀ ਸੇਵਾ ਹੀ ਐਸੀ ਹੈ, ਹਰ ਵੇਲੇ ਡਰ ਹੀ ਰਹਿੰਦਾ। ਜੈ ਵਿਜੇ ਵਾਂਗੂ ਸਰਾਫ ਹੀ ਨਾ ਲੈਂਦੇ ਹੋਈਏ। ਗੁਰੂ ਗੁਰ ਕੀ ਸੇਵਾ ਚਾਕਰੀ ਪੈ ਰਚਕਾਰ ਕਮਾਏ ਦਾ ਬੜਾ ਹੀ ਖਿਆਲ ਰੱਖੀਦਾ, ਪਰ ਫਿਰ ਵੀ ਭੁੱਲ ਹੀ ਜਾਈਦਾ। ਸਤਿਗੁਰੂ ਜੀ ਬੀਕਾ ਸਿੰਘ ਜੀ ਜਿਹਾ ਦਾ ਖਾਸ ਖਿਆਲ ਰੱਖਦੇ ਸੀ। ਸਤਿਗੁਰੂ ਜੀ ਦੇ ਆਸ਼ਕ ਤੇ ਪ੍ਰੇਮੀ ਸੰਤ ਵਧਾਵਾ ਸਿੰਘ ਜੀ ਤੇ ਮਾਈ ਧੰਨ ਕੌਰ ਕੰਬੋ ਜੋ ਬਾਹੜੀਆਂ ਵਾਲੇ ਦੀ ਬੁਰਜੀ ਵਿੱਚ ਜ਼ਿਲ੍ਹਾ ਸ਼ੇਖੂਪੁਰੇ ਵਿੱਚੋਂ ਸੀ ਤੇ ਇਸ ਸਮੇਂ ਸੰਤਾਂ ਵਾਲੀ ਰਹਿੰਦੇ ਸੀ। ਮਾਈ ਰੋਜ਼ ਲੱਸੀ ਕੋਠੀਓਂ ਆ ਲੈ ਜਾਂਦੀ ਤੇ ਸੰਤ ਜੀ ਨੂੰ ਕਿਹਾ ਕਰਦੀ ਸੀ, ਸਤਿਗੁਰੂ ਜੀ ਤੋਂ ਮੱਝ ਮੰਗ ਲਓ। ਸੰਤ ਜੀ ਕਹਿੰਦੇ, ਮੱਝ ਦਾ ਦੁੱਧ ਬੜੇ ਵੈਦੇ ਨਾਲ ਪੀਣ ਤੋਂ ਆਰਾਮ ਦੀ ਲੱਸੀ ਕੱਸੀ ਨਹੀਂ। ਮਾਈ ਕਹਿੰਦੀ ਮੈਂ ਮੱਝ ਨੂੰ ਆਪੇ ਸਾਂਭ ਲਵਾਂਗੀ। ਸਤਿਗੁਰੂ ਜੀ ਮਾਈ ਨੂੰ ਇੱਕ ਦਿਨ ਦੇਖ ਪੁੱਛਿਆ ਕੀ ਲਿਆਈ ਕੀ ਲਿਆਈ। ਮਾਈ ਦੱਸਿਆ ਲੱਸੀ ਹੈ। ਸਤਿਗੁਰਾਂ ਕਿਹਾ ਹੁਣ ਲੱਸੀ ਤੇ ਹੀ ਗੁਜ਼ਾਰਾ ਕਰੀਦਾ ਏ। ਮਾਈ ਕਿਹਾ ਹੁਣ ਆਪ ਦੇ ਨੇੜੇ ਜੋ ਆ ਟਿਕੇ ਆ। ਇਹ ਸੁਣ ਸਤਿਗੁਰੂ ਜੀ ਕਿਹਾ ਜੇ ਇਹ ਗੱਲ ਏ ਤਾਂ ਸਵੇਰੇ ਰੱਸਾ ਲਈ ਆਵੀ ਮੱਝ ਦਾ। ਮਾਈ ਸੰਤਾਂ ਵਾਲੀ ਜਾ ਸੰਤ ਵਧਾਵਾ ਸਿੰਘ ਜੀ ਨੂੰ ਇਹ ਵਾਰਤਾ ਦੱਸੀ। ਸੰਤ ਜੀ ਕਿਹਾ ਸਤਿਗੁਰੂ ਜੀ ਅੰਤਰਜਾਮੀ ਤੇਰੇ ਅੰਦਰ ਦੀ ਲੱਖ ਤੇਤੋਂ ਹੀ ਅਖਵਾ ਲਿਆ ਏ, ਪਰ ਰੱਸਾ ਨਾਲ ਜਾਈਏ। ਜੇ ਹੁਣ ਸਵੇਰੇ ਦੋਵੇਂ ਜੀ ਜਾਈਏ। ਅਗਲੇ ਦਿਨ ਸਤਿਗੁਰੂ ਜੀ ਨੂੰ ਸਵੇਰੇ ਹੀ ਜੋੜੀ ਜਾਂ ਮੱਥਾ ਟੇਕਿਆ ਤਾਂ ਸਤਿਗੁਰਾਂ ਕਿਹਾ ਮਾਈ ਤੂੰ ਰੱਸਾ ਨਹੀਂ ਆਂਦਾ, ਮਾਈ ਤੂੰ ਰੱਸਾ ਨਹੀਂ ਆਂਦਾ, ਜਾਪਦਾ ਏ ਸੰਤਾਂ ਨੂੰ ਦੱਸ ਦਿੱਤੀ ਆ, ਸਭ ਕੱਲ ਦੀ ਹੋਈ ਗੱਲ। ਮਾਈ ਕਿਹਾ ਸੰਤ ਰੋਕਦੇ ਸੀ। ਸਤਿਗੁਰੂ ਜੀ ਸੰਤ ਵਧਾਵਾ ਸਿੰਘ ਜੀ ਨੂੰ ਬਾਹੋਂ ਫੜ ਮੱਝਾਂ ਦੇ ਵਾੜੇ ਵਿੱਚ ਲਿਜਾ। ਕੱਲ ਜਿਸ ਮੱਝ ਦਾ 700 ਮਿਲਦਾ ਸੀ ਉਹ ਮੱਝ ਸੰਤ ਜੀ ਨੂੰ ਵਿਖਾ, ਸੇਵਕ ਦੇ ਅੱਗੇ ਲਾ, ਸੰਤਾਂ ਵਾਲੀ ਪਹੁੰਚਾ ਦਿੱਤੀ। ਤਾਂ ਸੰਤ ਜੀ ਕਿਹਾ ਕਿ ਇਸ ਅਮੀਰ ਘਰੋਂ ਆਈ ਮੱਝ ਦੀ ਕਿੰਨੀ ਟਹਿਲ ਮੁਥਾਜੀ ਕਰਨੀ ਪਵੇਗੀ। ਉਹ ਗੱਲ ਬਣੀ ਜਿਹੜੀ ਤੂੰ ਮੈਂ ਚੱਕਦਾ ਸਾਂ ਤੇ ਧੰਨ ਕੌਰੇ ਤੂੰ ਆਂਦੀ ਸੈਂ। ਮਾਈ ਧੰਨ ਕੌਰ ਆਪੇ ਮੱਝ ਸਾਂਭਦੀ, ਚਾਹੁੰਦੀ ਤੇ ਵਰਤਣ ਤੋਂ ਵਧਿਆ ਘਿਓ ਕੋਠੀ ਜਾ ਦਿੰਦੇ ਤੇ ਕਹਿੰਦੀ ਇਹ ਆਪ ਦਾ ਹਿੱਸਾ ਏ। ਸਤਿਗੁਰੂ ਜੀ ਕਹਿੰਦੇ ਮਾਈ ਇਹ ਘਿਓ ਲੰਗਰ ਵਿੱਚ ਸਾਧਾ ਨੂੰ ਦੇ, ਮੈਨੂੰ ਆਪੇ ਮਿਲ ਜਾਏਗਾ। ਦੰਪਤੀ ਉਸ ਮੱਝ ਦੀਆਂ ਛੋਟੀਆਂ ਪਾਲ ਗੱਭਣ ਹੋਈਆਂ ਦੰਪਤੀ ਉਸ ਮੱਝ ਦੀਆਂ ਝੋਟੀਆਂ ਪਾਲ ਗੱਭਣ ਹੋਈਆਂ ਦੋ ਤਿੰਨ ਕੋਠੀ ਜਾ ਦਿੱਤੀਆਂ ਸੀ। ਇਹ ਸੰਤ ਜੀ ਪਿੱਛੋਂ ਗੋਪੀਪੁਰ ਜ਼ਿਲ੍ਹਾ ਕਪੂਰਥਲਾ ਦੇ ਸੀ ਤੇ ਸੰਤ ਸੋਹਣ ਸਿੰਘ ਜੀ ਟਿੱਬੀ ਜੱਸੋਵਾਲ ਦਿਆਂ ਤੋਂ ਸੁਧਰੇ ਸੀ ਜੋ ਸੁਲਤਾਨਪੁਰ ਲਾਗੇ ਵੇ। ਠੇਕੇ ਤੇ ਮੁਰੱਬੇ ਲੈ ਜੰਗਲ ਵਿੱਚ ਛਤਰਦਾਰ ਵਣ ਤਲੇ ਡੇਰਾ ਪਾਇਆ ਸੀ ਤੇ ਆਉਂਦੇ ਜਾਂਦੇ ਨੂੰ ਜਲ ਪ੍ਰਸ਼ਾਦ ਛਕਾਉਂਦੇ ਸੀ। ਬਾਹਰ ਦੇ ਲੋਕ ਛਤਰੀਦਾਰ ਵਣ ਤੋਂ ਛੱਤੀ ਹੀ ਡੇਰੇ ਦਾ ਨਾਮ ਲੈਣ ਲੱਗ ਪਏ ਜੋ ਬਾਅਦ ਵਿੱਚ ਪਿੰਡ ਬਣ ਗਿਆ ਸੀ। ਉਹ ਮੁਰੱਬੇ ਬਾਅਦ ਗਹਿਣੇ ਲੈ ਪੀ ਵਾਹੀ ਚੰਗੀ ਕਰਦੇ ਰਹੇ ਸੀ। ਸੰਤ ਜੀ ਦੋ ਭਰਾ ਸੀ ਪਰ ਦੂਜਾ ਕਿਸ਼ਨ ਸਿੰਘ ਸ਼ਰਾਬੀ ਸੀ। ਉਹ ਕਹਿੰਦਾ ਘਰ ਬੜਾ ਸੀ ਪਰ ਵਧਾਵਾ ਸਿੰਘ ਜੀ ਕੂਕਿਆਂ ਨੂੰ ਹੀ ਖਵਾ ਛੱਡਿਆ ਹੈ। ਵਧਾਵਾ ਸਿੰਘ ਜੀ ਕਹਿੰਦੇ ਖੱਟੀ ਤੇ ਬੜੀ ਸੂੰ ਮਾਇਆ ਕਿਸ਼ਨ ਸਿੰਘ ਪਰ ਗਵਾਈ ਐਵੇਂ ਸੂੰ, ਸ਼ਰਾਬ ਤੇ ਸ਼ਰਾਬੀਆਂ ਦੇ ਮੂੰਹ ਪਾ। ਸੰਤ ਵਧਾਵਾ ਸਿੰਘ ਜੀ ਗਰੀਬਾਂ ਦੀ ਬੜੀ ਮਦਦ ਕਰਦੇ ਸੀ, ਮੱਝ ਦੇ ਕੇ ਜੇ ਕੱਟਾ ਵੀ ਮੁੜੇ ਤਾਂ ਖੁਸ਼ ਹੀ ਰਹਿੰਦੇ ਸੀ। ਕਹਿੰਦੇ ਸੀ ਮੈਂ ਜੋ ਇਸ ਤੇ ਤਰਸ ਕਰ ਖੱਟ ਲਿਆ ਏ ਉਹ ਘਾਟਾ ਪੈਣ ਹੀ ਨਹੀਂ ਦਿੰਦਾ। ਗੁਰੂ ਕੀ ਉਗਰਾਹੀ ਨਾਲ ਹੋ ਕਰਾਉਂਦੇ ਛੱਤੀ ਚੱਕ ਹੁੰਦੇ ਸਮੇਂ ਭਿੱਖੀ ਖਾਰਿਆਂ ਵਾਲੇ ਤੱਕ ਨਾਲ ਹੋ ਉਗਰਾਹੀ ਦਾ ਉੱਦਮ ਸੇਵਾ ਕਰਦੇ ਸੀ। ਸ਼ਬਦ ਵਿੱਚ ਮਸਤ ਹੋਏ ਰਸਤੇ ਤੋਂ ਪਾਸੇ ਵੀ ਚਲੇ ਜਾਂਦੇ ਸੀ ਨੀਵੀਂ ਪਾਈ। ਵਧਾਵਾ ਸਿੰਘ ਜੀ ਦੇ ਘਰ ਪੁੱਤਰ ਨਾ ਸੀ। ਸਤਿਗੁਰੂ ਜੀ ਇੱਕ ਸਮੇਂ ਇਹਨਾਂ ਨੂੰ ਕਿਹਾ ਸੰਤ ਜੀ ਤੁਹਾਨੂੰ ਪੁੱਤਰ ਲੋੜੀਂਦਾ ਏ ਤਾਂ ਸੰਤ ਜੀ ਕਿਹਾ ਸੱਚੇ ਪਾਤਸ਼ਾਹ ਨਾ, ਮੇਰਾ ਪਿਆਰ ਨਾਲ ਆਪਦੇ ਹੀ ਨਿਭੇ, ਮੇਰਾ ਪਿਆਰ ਆਪਦੇ ਨਾਲ ਹੀ ਨਿਭੇ। ਮਤ ਪੁੱਤਰ ਵਿੱਚ ਪੈ ਉਧਾਰਤਾ ਤੇ ਸੱਚੇ ਗੁਰੂ ਪ੍ਰੇਮ ਵੱਲੋਂ ਖੁੰਝਾਂ। ਇਹ ਸੁਣ ਸਤਿਗੁਰੂ ਜੀ ਬਚਨ ਕੀਤਾ ਠੀਕ ਹੀ ਆਖਦੇ ਹਨ, ਸਤੀ ਨੂੰ ਪਤੀ ਤੋਂ ਵੱਧ ਪੁੱਤਰ ਨਾਲ ਵੀ ਮੋਹ ਨਹੀਂ ਹੁੰਦਾ। ਇਹ ਸੁਣ ਸੰਤ ਜੀ ਕਿਹਾ ਸੱਚੇ ਪਾਤਸ਼ਾਹੋ ਪੂਰਾ ਪਿਆਰ ਇੱਕ ਨਾਲ ਹੀ ਨਿਭਦਾ ਹੈ, ਸੋ ਆਪ ਨਾਲ ਹੀ ਨਿਭੇ। ਮੇਰੀ ਇਹੋ ਮੰਗ ਹੈ। ਮੈਂ ਵੇਖਿਆ ਕਈ ਪੁੱਤਰਾਂ ਪਿੱਛੇ ਕਈ ਸਾਕਾਂ ਸਨੇਹੀਆਂ ਪਿੱਛੇ ਗੁਰੂ ਘਰ ਤੇ ਗਿਲਾ ਕਰਦੇ ਤੇ ਫਰਕ ਪਾਉਂਦੇ ਹਨ। ਮੈਨੂੰ ਸਤੀ ਸੁਹਾਗਣ ਵਾਂਗੂ ਹੁਣ ਹੋਰ ਝਾਕ ਨਹੀਂ ਤੁਸੀਂ ਦਿਓ। ਇਹ ਸੰਤ ਜੀ ਕਦੇ ਕਦੇ ਸ਼ਬਦ ਪੜ੍ਹਦੇ ਭਜਨ ਕਰਦੇ ਕਹਿੰਦੇ ਮੇਰੀ ਮੰਗ ਏ ਮੇਰੀ ਦੇਹ ਦਾ ਵੀ ਅੰਤ ਮਹੋਛਾ ਹੀ ਹੋ ਜਾਵੇ, ਜਿਵੇਂ ਕਿਸੇ ਲੇਖੇ ਹੀ ਲੱਗ ਜਾਵੇ। ਮੈਂ ਸੁਣਿਆ ਸੋ ਹੀ ਹੋਇਆ, ਸੰਤਾਂ ਵਾਲੀ ਵੱਸਦਿਆਂ ਨਹਿਰ ਵਿੱਚੋਂ ਮੱਛੀਆਂ ਦਾ ਖਾਧਾ ਕੁਰੰਗ ਹੀ ਸੰਤ ਜੀ ਦਾ ਕਿੰਨੀ ਦਿਨੀ ਮਿਲਿਆ, ਪਤਾ ਨਹੀਂ ਕਿਵੇਂ ਚੜੇ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਭੈਣੀ ਸਾਹਿਬ ਨੂੰ ਜਾਂਦੇ ਸਰਸਿਓਂ ਉਹ ਕਹਿ ਕੇ ਪਰਤੇ ਮੈਂ ਤੇ ਮੈਨੂੰ ਕੋਠੀਓਂ ਤੁਰਨ ਸਮੇਂ ਚੇਤਾ ਨਹੀਂ ਰਿਹਾ। ਅੱਜ ਸੰਤਾਂ ਵਾਲੀ ਸੰਤ ਵਧਾਵਾ ਸਿੰਘ ਜੀ ਦਾ ਭੋਗ ਏ। ਭੋਗ ਸਮੇਂ ਬਚਨ ਕੀਤੋ ਨੇ ਇਹਨਾਂ ਸੰਤਾਂ ਜਿਹਾ ਉਧਾਰ ਚਿੱਤ ਤੇ ਪੰਥਕ ਹਿੱਤ ਵਾਲਾ ਗੁਰੂ ਘਰ ਤੇ ਸ਼ਰਧਾ ਅਤੇ ਗੁਰੂ ਘਰ ਦਾ ਵਰਦਾ ਹੋ ਰਹਿਣਾ ਵਾਲਾ ਵਿਰਲਾ ਹੀ ਕੋਈ ਹੁੰਦਾ ਏ। ਬਚਨ ਕੀਤੋ ਨੇ ਇਹਨਾਂ ਸੰਤਾਂ ਏਕ ਸਮੇਂ 36 ਚੱਕ ਮੇਲਾ ਕੀਤਾ। ਇੱਕ ਸਿੱਖ ਅੱਖ ਵਲਾ ਕਰ ਪੀਪੇ ਵਿੱਚੋਂ ਘਿਓ ਦਾ ਗੜਵਾ ਭਰ ਲੈ ਤੁਰਿਆ। ਕਿਸੇ ਕਿਹਾ, ਸੰਤ ਜੀ ਤੁਸੀਂ ਉਸ ਨੂੰ ਸੱਦ ਕਹੋ, ਇਹ ਕੀ ਕੀਤਾ ਈ? ਤਾਂ ਸੰਤ ਜੀ ਕਿਹਾ, ਨਾ ਨਾ, ਉਹ ਸ਼ਰਮਿੰਦਾ ਹੋਵੇਗਾ ਤੇ ਨਾਲੇ ਕੋਈ ਹੋਰ ਸੁਣੇਗਾ ਤੇ ਕਹੇਗਾ ਕੂਕਿਆਂ ਵਿੱਚ ਵੀ ਹੋਰ ਹੁੰਦੇ ਨੇ, ਮੇਰੇ ਪੰਥ ਦੀ ਕੁਲਾਹ ਹੋਵੇਗੀ। ਕੀ ਪਤਾ ਏ, ਉਹ ਮੇਰੇ ਹੌਂਸਲੇ ਵਾਲੇ ਸੁਭਾਅ ਤੋਂ ਹੀ ਐਸਾ ਕਰ ਸਕਿਆ ਹੋਵੇ। ਮੈਂ ਸਤਿਗੁਰੂ ਜੀ ਤੋਂ ਇਹ ਬਚਨ ਸੁਣ ਕਿਹਾ, ਸੁਨੀਦਮ ਕੇ ਮਰਦਾਨੇ ਰਾਹੇ ਖੁਦਾ, ਦਿਲੇ ਦੁਸ਼ਮਨਾ ਹਮਨਾ ਕਰਦੰਗ ਤੰਗ। ਭਾਵ ਠੀਕ ਹੀ ਸੁਣਿਆ ਹੈ ਕਿ ਖੁਦਾ ਦੇ ਰਾਹ ਵਾਲੇ ਬੰਦੇ ਦੁਸ਼ਮਨਾਂ ਦਾ ਦਿਲ ਵੀ ਤੰਗ ਨਹੀਂ ਕਰਦੇ। ਸਤਿਗੁਰੂ ਜੀ ਮੈਥੋਂ ਇਹ ਫਾਰਸੀ ਦਾ ਸ਼ੇਰ ਸੁਣ ਕਿਹਾ, ਤੂੰ ਦਸਮ ਜੀ ਦੀਆਂ ਹਕਾਇਤਾਂ ਵਿੱਚ ਵੀ ਪੜਿਆ ਹੈ, ਦਸਮ ਜੀ ਲਿਖਿਆ ਹੈ, ਸੁਨੀਦਮ ਕੇ ਖੁਸ਼ਦੀ ਦਾ ਨਾਏ ਨਗਜ਼ ਕੇ ਜਹਿਦਾ ਸ਼ਨਾਸ ਅਸਤ ਆਜ਼ਾਦ ਮਗਜ਼। ਅਰਥਾਤ ਤੂੰ ਸਮਝ ਹੀ ਲਿਆ ਹੋਵੇਗਾ ਕਿ ਸੁਣਿਆ ਏ ਜਿਨ੍ਹਾਂ ਪੂਰਾ ਹੋ ਕੇ ਪੰਥ ਨੂੰ ਮੰਨਿਆ ਤੇ ਦਾਨਾ ਦਿਮਾਗ ਨੇ ਤੇ ਜੋ ਰੱਬ ਦੀ ਸ਼ਨਾਸ ਵਾਲੇ ਹੁੰਦੇ ਹਨ, ਉਹ ਖੁੱਲੇ ਵੱਡੇ ਮਗਜ਼ ਦਿਮਾਗ ਵਾਲੇ ਹੁੰਦੇ ਹਨ। ਇਹ ਸੰਤ ਵਧਾਵਾ ਸਿੰਘ ਜੀ ਉਹਨਾਂ ਵਿੱਚੋਂ ਸਨ। ਮੈਂ ਤੈਨੂੰ ਦੱਸਾਂ, ਇਹ ਸੰਤ ਮਹੋਛਾ ਵੀ ਦੇਹ ਦਾ ਮੰਗਦੇ ਸੀ, ਜਿਵੇਂ ਮਹਾਂਪੁਰਖਾਂ ਦੇ ਵਾਕ ਨੇ, ਮਰਨਾ ਭਲਾ ਪਰਦੇਸ ਕਾ ਜਿੱਥੇ ਮੀਤ ਨਾ ਕੋਏ, ਕਊਆ ਕੂਕਰ ਖਾਏ ਗਏ ਅੰਤ ਮਹੋਛਾ ਹੋਏ, ਸੋ ਕਰ ਗਏ ਹਨ। ਮੈਂ ਤੈਨੂੰ ਪੱਕੀ ਕਰਦਾ ਹਾਂ, ਤੂੰ ਪੁੱਛ ਕੇ ਇਹਨਾਂ ਕੰਬੋ ਸਿੰਘਾਂ ਤੋਂ ਇਹਨਾਂ ਸੰਤਾਂ ਦਾ ਜੀਵਨ ਜ਼ਰੂਰ ਇਤਿਹਾਸ ਵਿੱਚ ਲਿਖੀ। ਸੋ ਸਾਧ ਸੰਗਤ ਜੀ, ਮੈਂ ਸਤਿਗੁਰੂ ਜੀ ਦੇ ਬਚਨ ਅਨੁਸਾਰ ਜੋ ਕੁਛ ਪਾਇਆ ਸੋ ਲਿਖ ਸੁਣਾਇਆ ਹੈ। ਫੌਜਾ ਸਿੰਘ ਗੱਲਾਂ ਵਰਤਾਣ ਦੇ ਹਿਸਾਬ ਦੇਣ ਦਾਣਿਆਂ ਤੇ ਗੀਗੇ ਵਾਲੀ ਜ਼ਿਲ੍ਹਾ ਸਿਆਲਕੋਟ ਦਾ ਸੀ ਤੇ ਕੱਪੜੇ ਦੇਣ ਤੇ ਮਾਸਟਰ ਬਲਵੰਤ ਸਿੰਘ ਜੀ। ਫੌਜਾ ਸਿੰਘ ਸਤਿਗੁਰੂ ਜੀ ਪਾਸ ਅਰਜ਼ ਕੀਤੀ, ਸਿੱਖ ਆਖਦੇ ਹਨ ਮਾਸਟਰ ਆਪ ਵੱਲੋਂ ਹੁਕਮ ਹੋਏ ਤੋਂ ਵੀ ਹੱਥ ਘੁੱਟ ਕੱਪੜਾ ਦਿੰਦਾ ਏ, ਆਪ ਕਿਸੇ ਵੱਡੇ ਉਦਾਰ ਦਿਲ ਵਾਲੇ ਨੂੰ ਲਾਓ। ਸਤਿਗੁਰੂ ਜੀ ਪੁੱਛਿਆ, ਤੂੰ ਹੀ ਦੱਸ ਕਿਸ ਨੂੰ ਲਾਵਾਂ? ਉਸ ਕਿਹਾ, ਵੱਡੇ ਬਾਬਾ ਜੀ ਨੂੰ। ਸਤਿਗੁਰੂ ਜੀ ਵੱਡਿਆਂ ਨੂੰ ਕੱਪੜੇ ਦੇਣ ਤੇ ਲਾਇਆ, ਸਿੱਖਾਂ ਨੂੰ ਖੁੱਲਾ ਕੱਪੜਾ ਵਰਤਦਾ ਵੇਖ ਮਾਸਟਰ ਸਤਿਗੁਰੂ ਜੀ ਪਾਸ ਅਰਜ਼ ਕੀਤੀ, ਇਸ ਤਰ੍ਹਾਂ ਵਰਤਿਆਂ ਮਤ ਥੋੜ ਆਵੇ, ਅੰਦਰ ਹੁਣ ਘੱਟ ਹੀ ਹੈ ਕੱਪੜਾ। ਸਤਿਗੁਰੂ ਜੀ ਵੱਡਿਆਂ ਨੂੰ ਸੱਦ ਪੁੱਛਿਆ, ਕੱਪੜਾ ਕੰਮ ਹੀ ਹੈ, ਮਾਸਟਰ ਕਹਿੰਦਾ ਹੈ ਸੰਕੋਚ ਵਰਤੋ। ਬਾਬਾ ਜਗਜੀਤ ਸਿੰਘ ਜੀ ਕਿਹਾ, ਨਹੀਂ ਸੱਚੇ ਪਾਤਸ਼ਾਹੋ, ਆਪ ਜੀ ਦੀ ਕਿਰਪਾ ਦੇ ਨਾਲ ਅਜੇ ਸੰਦੂਕ ਭਰੇ ਹੋਏ ਨੇ, ਸੁੱਚਿਆਂ ਦੇ ਜੋ ਸਿਆਮੋ ਆਉਂਦੇ ਸੀ। ਸਤਿਗੁਰੂ ਜੀ ਮੁਸਕਰਾਏ ਤੇ ਕਿਹਾ, ਕਿਉਂ ਭਾਈ, ਜਾਪਦਾ ਇਹ ਸਾਡੇ ਗੱਲਾਂ ਦੇ ਵੀ ਵੰਡੇਗਾ। ਸਤਿਗੁਰੂ ਜੀ ਮੁਸਕਰਾਏ ਤੇ ਕਿਹਾ, ਕਿਉਂ ਭਾਈ, ਜਾਪਦਾ ਇਹ ਸਾਡੇ ਗੱਲੇ ਦੇ ਵੀ ਵੰਡੇਗਾ ਤੇ ਕਿਹਾ, ਮਾਸਟਰ ਜੀ ਤੇਰੇ ਚੇਲੇ ਇਸ ਪੱਖੋਂ ਨਿੱਕੇ ਹੀ ਹਨ ਤੇ ਇਹ ਮੇਰਾ ਸੁਭਾਅ ਹੀ ਵਰਤਦਾ ਹੈ। ਸੁਣ ਸਭ ਸੰਗਤ ਖੁਸ਼ ਹੋ ਹੱਸਣ ਲੱਗ ਪਈ ਤਾਂ ਕਿਉਂ ਨੇ, ਮੈਂ ਠੀਕ ਹੀ ਕਿਹਾ ਹੈ। ਸਤਭਾਨ ਸਿੰਘ ਜੀ ਬੁੱਝਿਆਂ ਵਾਲੀ ਲਾਇਲਪੁਰ ਤੇ ਦੇ ਰਾਣੀ ਰਹਿੰਦੇ ਕਰਨੀ ਵਾਲੇ ਸਾਧੂ ਆਏ ਚਰਨੀ ਲੱਗੇ ਉਹਨਾਂ ਦੇ ਘਰੋਂ। ਕਿਸ਼ਨ ਕੌਰ ਦੁਖੀ ਅੱਖਾਂ ਬੰਦ ਹੋ ਗਈਆਂ ਤੋਂ ਸਤਿਗੁਰੂ ਜੀ ਚਰਨੀ ਲੱਗ ਰੋਈ ਤੇ ਕਿਹਾ, ਸੱਚਿਆ ਪਾਤਸ਼ਾਹ, ਸੰਗਤ ਦਾ ਦਰਸ਼ਨ ਕਰਨੋਂ ਵੀ ਰਹਿ ਗਈ ਹਾਂ। ਸਤਿਗੁਰੂ ਜੀ ਬਚਨ ਕੀਤਾ, ਰਤਨ ਸਿੰਘ ਤੋਂ ਦਾਰੂ ਪਵਾਓ, ਦਰਦ ਹਟ ਜਾਏਗਾ ਤੇ ਕਿਸੇ ਡਾਕਟਰ ਤੋਂ ਬਣਵਾਓ, ਅੱਖਾਂ ਬਣ ਵੀ ਜਾਣਗੀਆਂ। ਕਿਸ਼ਨ ਕੌਰ ਕਿਹਾ, ਕਿੱਥੇ ਜਾਵਾਂ, ਆਪ ਹੀ ਕਿਰਪਾ ਕਰੋ। ਤਾਂ ਸਤਿਗੁਰੂ ਜੀ ਬਚਨ ਕੀਤਾ, ਮੈਂ ਕਿਰਪਾ ਹੀ ਕੀਤੀ ਹੈ, ਜੋ ਬਿਧ ਕਰਤੇ ਬਣਾਈ ਹੁੰਦੀ ਹੈ ਸੋ ਹੀ ਹੋ ਕੰਮ ਸੌਰਦਾ ਹੈ, ਕੋਲੋਂ ਕੋਈ ਕੁਛ ਨਹੀਂ ਪਾ ਦਿੰਦਾ। ਜੇ ਨਾ ਡਾਕਟਰ ਤੋਂ ਬਚੇਗੀ ਤਾਂ ਆ ਕਹੀ, ਮੈਨੂੰ ਦੂਰੋਂ ਆਉਂਦੇ ਹਰ ਸਿੱਖ ਦਾ ਭਾਗ ਉਸ ਦੇ ਨਾਲ ਆਉਂਦਾ ਦਿਸਦਾ ਏ, ਤੇ ਤੁਰੁੱਤ ਕਹਿ ਦੇਣਾ। ਸੰਤ ਭਾਨ ਸਿੰਘ ਜੀ ਕਿਹਾ, ਭੋਲੀਏ ਤੂੰ ਅੱਖਾਂ ਲੈਣੀਆਂ ਨੇ ਕਿ ਅੱਖਾਂ ਮੋੜ ਮਨਮਰਜ਼ੀ ਕਰਨੀ ਆ। ਸੰਤ ਭਾਨ ਸਿੰਘ ਜੀ ਮੁਕੇਰੀ ਲਿਜਾ ਕਿਸ਼ਨ ਕੌਰ ਦੀਆਂ ਅੱਖਾਂ ਇੱਕ ਡਾਕਟਰ ਤੋਂ ਬਣਵਾਈਆਂ। ਤੁਰੰਤ ਨਜ਼ਰ ਖੁੱਲੀ, ਲੋਕ ਕਹਿਣ ਇਹ ਤੇ ਜਾਣੋ ਆਪੇ ਹੀ ਖੁੱਲ ਗਈਆਂ ਹੈਣ, ਇਹ ਤੇ ਸਾਦਾ ਜਿਹਾ ਹਕੀਮ ਹੈ। ਸੰਤ ਜੀ ਉੱਤਰ ਦਿੱਤਾ, ਜਿਸ ਦਾ ਹੁਕਮ ਸੀ ਰਾਜੀ ਹੋ ਜਾਣਗੀਆਂ, ਉਹ ਸੱਚਾ ਪਾਤਸ਼ਾਹ ਹੈ ਸਾਦਾ ਜਿਹਾ, ਉਹ ਸੱਚਾ ਪਾਤਸ਼ਾਹ ਹੈ ਸਾਦਾ ਜਿਹਾ ਨਹੀਂ, ਇਹ ਦੰਪਤੀ ਹੁਣ ਰਾਣੀ ਰਹਿੰਦੇ ਹਨ। ਸਤਿਗੁਰੂ ਜੀ ਸੱਤ ਕੱਤਕ ਸਭ ਖਰੀਦੇ ਪਿੰਡਾਂ ਦੇ ਸਿੱਖ ਸੱਦ, ਕਈਆਂ ਦੀਆਂ ਸ਼ਿਕਾਇਤਾਂ ਤੇ ਦੁਵੱਲੀ ਗੱਲਾਂ ਸੁਣ ਭਾਰੀ ਡੰਨ ਭੀ ਲਾਏ, ਤੇ ਜੋ ਵਿੰਗੇ ਹੀ ਜਾਂਦੇ ਸੀ ਉਹਨਾਂ ਦੀ ਬਾਬਤ ਸਰਦਾਰ ਸਾਹਿਬ ਸਿੰਘ ਤੇ ਰਵੇਲ ਸਿੰਘ ਜੀ ਨੂੰ ਕਿਹਾ, ਤੁਸੀਂ ਇਹਨਾਂ ਨੂੰ ਥਾਣੇ ਫੜਾ ਗਵਾਹੀਆਂ ਦੇ ਸਜ਼ਾ ਦਿਵਾਓ, ਹੁਣ ਸਾਡੀ ਆਪਣੀ ਹਕੂਮਤ ਹੈ ਤੇ ਕਿਉਂ ਨੇ ਜੋ ਜੋ ਨਹੀਂ ਮੁੜਦਾ ਮੈਂ ਰਕਮ ਮੋੜ ਦੇਣੀ ਹੈ। ਸਿੱਖ ਮੇਰੀ ਮੁੱਢਲੀ ਕਹੀ ਨੂੰ ਭੁੱਲ ਮੇਰੇ ਤੇ ਦੋਸ਼ ਦਿੰਦੇ ਹਨ। ਮੈਂ ਪਹਿਲਾਂ ਕਿਹਾ ਸੀ ਨਾਮਧਾਰੀ ਬਣ ਕੇ ਰਹਿਣਾ ਹੈ ਤੇ ਹਾਜ਼ਰੀ ਵੀ ਉੱਥੇ ਲੋੜੀਂਦੀ ਏ। ਅੱਗੇ ਕਈਆਂ ਦੀ ਜ਼ਮੀਨ ਵਿੱਚ ਕਟੌਤੀ ਕੀਤੀ ਹੈ, ਤਦੋਂ ਗੈਰ ਹਾਜ਼ਰ ਰਹਿਣ ਤੇ ਸੋ ਵੀ ਗਿਲਾ ਕਰਦੇ ਹਨ, ਪਰ ਤਦੋਂ ਇੱਥੇ ਆਉਣਾ ਤੇ ਰਹਿਣਾ ਨਾ ਮੰਨਦੇ ਸੀ। ਜਦ ਪਾਕਿਸਤਾਨ ਅਜੇ ਨਾ ਬਣਿਆ ਸੀ ਤੇ ਉਧਰ ਸੁੱਖ ਤੇ ਇੱਧਰ ਦੁੱਖ ਸੀ, ਤਿਵੇਂ ਹੁਣ ਕਰਦੇ ਹਨ। ਵਿੱਚੋਂ ਸਿੱਖਾਂ ਦੱਸਿਆ, ਕਈ ਜੋ ਕਸੰਗੀ ਸਾਕਾਂ ਨਾਲ ਲੱਭ ਦੇ ਕਾਰਨ ਆਏ ਹਨ, ਉਹ ਆਖਦੇ ਹਨ ਜੇ ਸਾਨੂੰ ਜਬਰੀ ਕੱਢਿਓ ਨੇ ਤਾਂ ਗਾਂਧੀ ਤਰ੍ਹਾਂ ਗੋਲੀ ਦਾ ਨਿਸ਼ਾਨਾ ਮਾਰਾਂਗੇ। ਇਹ ਸੁਣ ਸਤਿਗੁਰੂ ਜੀ ਤੇਜ ਹੋ ਬਚਨ ਕੀਤਾ, ਸਤਿਗੁਰੂ ਰਾਮ ਸਿੰਘ ਜੀ ਤੋਂ ਲੈ ਹੁਣ ਤੱਕ ਕਿਸੇ ਤੋਂ ਦੱਬ ਅਸਲਾ ਨਹੀਂ ਬਦਲਿਆ ਇਹ ਲੋਕ ਕਿਵੇਂ ਮੈਨੂੰ ਡਰਾ ਬਦਲਾ ਦੇਣਗੇ। ਮੈਂ ਕਹਿਣਾ ਕਿ ਉਹ ਗੋਲੀ ਅਜੇ ਬਣੀ ਹੀ ਨਹੀਂ ਤੇ ਮੈਂ ਗੋਲੀ ਨਾਲ ਨਹੀਂ ਮਰਨਾ। ਸਿੰਘ ਸਭੀਏ ਤੇ ਅਕਾਲੀਏ ਪੱਤਰਾ ਪਾਠ ਵੇਲੇ ਵੀ ਕਹਿੰਦੇ ਸੀ ਪ੍ਰਤਾਪ ਸਿੰਘ ਦੇ ਟੋਟੇ ਕਰ ਦੇਣੇ ਹਨ, ਅੰਤ ਸ਼ੇਰੇ ਪੰਜਾਬ ਅਮਰ ਸਿੰਘ ਲਾਲ ਗਜਟੀਏ ਤੇ ਅਕਾਲੀ ਮੈਥੋਂ ਮਾਫ਼ੀ ਮੰਗੀ ਤਾਂ ਮੈਂ ਪੰਥਕ ਬੋਰਡ ਬਣਨ ਵਿੱਚ ਰਲਿਆ ਸਾਂ ਤੇ ਨਜਣ ਸਿੰਘ ਗਿੱਲ ਨੂੰ ਪੰਥਕ ਬੋਰਡ ਦਾ ਪ੍ਰਧਾਨ ਬਣਾ ਸਿੱਖਾਂ ਟੋਰਿਆ ਸੀ। ਮੈਂ ਗਾਂਧੀ ਜੀ ਨੂੰ ਵਾਰਦਾ ਜਾ ਕਿਹਾ ਸੀ ਸਿੱਖਾਂ ਨੂੰ ਵੀ ਕਿਸੇ ਗਿਣਤੀ ਵਿੱਚ ਗਿਣੋ ਤੇ ਜਵਾਹਰ ਲਾਲ ਨੂੰ ਵੀ ਕਿਹਾ ਸੀ ਸਿੱਖ ਪੰਥ ਦਾ ਖਿਆਲ ਰੱਖਣਾ। ਮੈਂ ਕਿਸੇ ਦਾ ਮੁਥਾਜ ਸਤਿਗੁਰੂ ਰਾਮ ਸਿੰਘ ਜੀ ਤੋਂ ਬਿਨਾਂ ਨਹੀਂ ਮੁੱਢੋਂ ਹੋਇਆ ਤੇ ਨਾ ਹੀ ਹੋਣਾ ਹੈ ਅੰਤ ਤੱਕ। ਹਾਂ, ਕੂਕਿਆਂ ਨਾਲ ਜੋ ਸਿੱਖ ਭੁੱਲ ਮਨ ਕੂਕਾ ਆਪਣੇ ਆਪ ਨੂੰ ਮੰਨਦੇ ਰਹੇ ਭਾਵੇਂ ਉਹ ਕਸੂਰੀ ਵੀ ਹੋਵੇ, ਮੈਂ ਉਸ ਅੱਗੇ ਟਲ ਸਕਦਾ ਹਾਂ, ਪਰ ਆਕੜਬਾਜ਼ਾਂ ਅੱਗੇ ਮੈਂ ਨਹੀਂ ਲਿਖਦਾ, ਕਿਉਂਕਿ ਲਿਖਿਆ ਹੈ ਨੀਸ ਅਗਰ ਨਿਵਣੋ ਦੁਖਦਾਈ। ਮੈਂ ਜਾਣ ਕੇ ਨਾਮ ਨਹੀਂ ਲਿਖਦਾ, ਮੁੱਢਲੇ ਨੋਟਾਂ ਤੇ ਮੇਰੇ ਕੋਲ ਨਾਮ ਹੈਣ ਮੰਦੇ ਬੰਦਿਆਂ ਦੇ। ਇਸ ਸਾਲ ਅੱਧ ਕੱਤਕ ਤੱਕ ਨਹਿਰ ਚੱਲੀ, ਫਸਲ ਘੱਟ ਹੋਈ, ਸਿੱਖ ਪਿਛਲੇ ਜ਼ਿਲ੍ਹਿਆਂ ਵੱਲ ਜਾਣਾ ਚਾਹੁੰਦੇ ਕਈ। ਸਤਿਗੁਰੂ ਜੀ ਕੋਠੀ ਸੱਦ ਸਭ ਨਗਰਾਂ ਤੋਂ ਖਰੀਦਦਾਰਾਂ ਨੂੰ ਕਿਹਾ, ਮੈਂ ਹਾਕਮਾਂ ਕੋਲ ਜਾਣਾ ਹੈ, ਉਤਨੀ ਮੰਗ ਜ਼ਮੀਨ ਦੀ ਕਰਾਂ ਜਿਤਨੇ ਤੁਸਾਂ ਰਹਿਣਾ ਹੈ। ਉਪਰੋਂ ਤਾਂ ਇਹ ਗੱਲ ਕਹਿੰਦੇ ਪਰ ਅੰਦਰ ਮਾਂ ਵਾਂਗੂ ਜਿਵੇਂ ਗੁੱਸੇ ਹੋ ਬੱਚੇ ਨੂੰ ਆਖਦੀ ਹੈ ਜਾਂ ਤੂੰ ਚਾਹ ਲਾ ਲਈ। ਉਪਰੋਂ ਤਾਂ ਇਹ ਗੱਲ ਕਹਿੰਦੇ ਪਰ ਅੰਦਰ ਮਾਂ ਵਾਂਗੂ ਜਿਵੇਂ ਗੁੱਸੇ ਹੋ ਬੱਚੇ ਨੂੰ ਆਖਦੀ ਹੈ ਜਾ ਤੂੰ ਚਾਹ ਲਾ ਲਈ, ਪਰ ਮਨੋ ਨਹੀਂ ਵਿਛੋੜ ਕੇ ਰਾਜੀ ਹੁੰਦੀ। ਜਿਵੇਂ ਸਤਿਗੁਰੂ ਜੀ ਕੂਕੇ ਸਿੱਖਾਂ ਨੂੰ ਖਰੀਦੇ ਤੇ ਵਸਾਏ ਪਿੰਡਾਂ ਵਿੱਚ ਪਿੱਛੇ ਘੱਲ ਕੇ ਨਹੀਂ ਸੀ ਰਾਜੀ, ਜਿਵੇਂ ਖੁੱਲਿਆਂ ਦੇ ਚੋਰਾਂ ਨੂੰ ਕਹਿੰਦੇ ਸੀ ਚਲੇ ਜਾਓ। ਸਤਿਗੁਰੂ ਜੀ ਪਾਸ ਇੱਕ ਦੋ ਖੂਹਾਂ ਤੋਂ ਪਾਣੀ ਮਜ਼ਬੀਆਂ ਦੇ ਭਰਨ ਤੇ ਵੀ ਮੁਕੱਦਮੇ ਆਏ। ਸਤਿਗੁਰੂ ਜੀ ਕਿਹਾ, ਤੁਰਕਾਂ ਤੋਂ ਇਹ ਕਈ ਦਰਜੇ ਚੰਗੇ ਹਨ, ਗਊ ਘਾਤ ਨਹੀਂ ਕਰਦੇ, ਹੁੱਕਾ ਨਹੀਂ ਪੀਂਦੇ, ਮਾਸ ਸ਼ਰਾਬ ਨਹੀਂ ਵਰਤਦੇ, ਭਜਨ ਪੁੱਛਦੇ ਹਨ। ਨਾਮਧਾਰੀਆਂ ਬਾਬਤ ਹਾਕਮਾਂ ਨੂੰ ਸਤਿਗੁਰੂ ਜੀ ਤੇ ਸਰਦਾਰਾਂ ਵੀ ਦੱਸਿਆ ਹੋਇਆ ਸੀ ਕਿ ਕੂਕੇ ਚੋਰੀ ਜੋਰੀ ਨਹੀਂ ਕਰਦੇ ਤੇ ਜੋ ਨਵੇਂ ਜ਼ਮੀਨ ਦੇ ਲੱਭੋਂ ਸਿੱਖ ਸਜੇ ਹਨ ਜੋ ਅਸੀਂ ਦੱਸ ਦਿਆਂਗੇ ਕਈ ਥੁੜੋਂ, ਤੇ ਇਸ ਡਰੋਂ ਮੰਦੇ ਬੰਦੇ ਚਲੇ ਗਏ ਹਨ। ਸਤਿਗੁਰੂ ਜੀ ਸੁਣਿਆ ਕਿ ਕਈ ਕੂਕੇ ਵੀ ਕਹਿੰਦੇ ਹਨ ਦੋਸ਼ ਆਪਣਾ ਸਭਾ ਵਿੱਚ ਮਨ, ਉਸ ਦੀ ਸਜ਼ਾ ਭੁਗਤਣੀ ਬੜੀ ਔਖੀ ਹੈ। ਇੱਥੋਂ ਟੁਰ ਹੀ ਜਾਂਦੇ ਹਾਂ। ਪਿਛਲੇ ਜ਼ਿਲ੍ਹੇ ਜਿਮੀ ਪਾਉਂਦੇ ਹਾਂ। ਸਤਿਗੁਰੂ ਜੀ ਹੌਕਾ ਭਰ ਕਿਹਾ, ਮੈਂ ਉਹ ਵੀ ਸਮਾਂ ਵੇਖਿਆ ਹੈ, ਸਿੱਖ ਸੰਗਤ ਵਿੱਚ ਮਸਤ ਹੋ ਕਹਿੰਦੇ ਸੀ, ਦੀਵਾਨ ਵਿੱਚ ਪਹਿਲੇ ਗੇੜੇ ਨਾ ਮਨ ਪਾਪ ਕੀਤੇ ਬਦਨਾਮੀ ਹੋਵੇਗੀ। ਮੈਂ ਉਹ ਵੀ ਸਮਾਂ ਵੇਖਿਆ ਹੈ, ਸਿੱਖ ਸੰਗਤ ਵਿੱਚ ਮਸਤ ਹੋ ਕਹਿੰਦੇ ਸੀ, ਦੀਵਾਨ ਵਿੱਚ ਪਹਿਲੇ ਗੇੜੇ ਨਾ ਮਨ ਪਾਪ ਕੀਤੇ ਬਦਨਾਮੀ ਹੋਵੇਗੀ, ਦੂਜੇ ਗੇੜੇ ਕਹਿਣਾ ਸਾਧ ਸੰਗਤ ਵਿੱਚ ਸੱਚ ਦੱਸਿਆਂ ਤੇਰੀ ਰੂਹ ਬਖਸ਼ੀ ਜਾਏਗੀ ਤੇ ਹੌਕਾ ਤੇ ਹੌਲਾ ਫੁੱਲ ਹੋ ਜਾਏਗਾ, ਹੌਲਾ ਫੁੱਲ ਹੋ ਜਾਏਗਾ ਤੇ ਤੀਜੇ ਗੇੜੇ ਕੀਤੇ ਮੰਦੇ ਕਰਮ ਸਾਫ ਸਾਫ ਦੱਸਣ ਲੱਗ ਪੈਂਦੇ ਸੀ, ਜੋ ਮੈਂ ਦੱਸ ਹੀ ਨਹੀਂ ਸਕਦਾ। ਹੁਣ ਤੇ ਮੈਂ ਪਿਛਲੇ ਪੁੱਛਦਾ ਹੀ ਨਹੀਂ। ਤਦ ਤੋਂ ਇੱਕ ਨੇਮ ਸਮੇਂ ਸਤਿਗੁਰੂ ਜੀ ਵੱਲੋਂ ਹੁਕਮ ਹੋਇਆ ਸੀ, ਪੜਦਾ ਹੀ ਰਹੇ। ਪ੍ਰਤਾਪ ਸਿੰਘ ਨੂੰ ਕਹੋ ਕਿਸੇ ਦੇ ਦੋਸ਼ ਨਾ ਉਸ ਤੋਂ ਪੁੱਛ, ਨੇਮ ਵਿੱਚ ਲਾਏ। ਮੈਂ ਤੇ ਅੱਗੋਂ ਦੇ ਲਈ ਹੀ ਰੋਕਦਾ ਹਾਂ ਤੇ ਜਾਣਦਾ ਹਾਂ, ਜੇ ਬਖਸ਼ਿਸ਼ ਹੀ ਹੋਵੇ ਤਾਂ ਅੱਗੋਂ ਵੀ ਮੰਦੇ ਵੱਲੋਂ ਮੁੜਿਆ ਜਾਂਦਾ ਹੈ। ਸਤਿਗੁਰੂ ਜੀ ਦੇ ਹਜ਼ੂਰ ਹਰਚਰਨ ਸਿੰਘ ਇੰਸਪੈਕਟਰ, ਜੋ ਕਾਲੇਵਾਲ ਪਿੰਡ ਜ਼ਿਲ੍ਹੇ ਅੰਬਾਲੇ ਦਾ ਰਿਆਸਤ ਬੀਕਾਨੇਰ ਵਿੱਚ ਨੌਕਰ ਸੀ, ਆਚਰਨੀ ਲੱਗਾ ਤੇ ਦੱਸਿਓ ਸੂ, ਹੁਣ ਰਾਜਾ ਬੀਕਾਨੇਰ ਵਾਲਾ ਬੜਾ ਦੁਖੀ ਹੈ, ਦੋਵਾਂ ਪਾਸਿਆਂ ਤੋਂ ਡਰਦਾ ਹੈ। ਉਧਰ ਪਾਕਿਸਤਾਨ ਬਹਾਵਲਪੁਰ ਵੱਲੋਂ ਹੱਦ ਤੇ ਹੈ ਤੇ ਇਧਰ ਕਾਂਗਰਸ ਕੋਈ ਹੱਕ ਕੋਲ ਨਹੀਂ ਰਹਿਣ ਦਿੰਦੀ। ਸਤਿਗੁਰੂ ਜੀ ਕਿਹਾ, ਮੈਂ 1940 ਈਸਵੀ ਵਿੱਚ ਸਰ ਜੋਗਿੰਦਰ ਸਿੰਘ ਕੋਲੋਂ ਚਿੱਠੀ ਰਾਜੇ ਨੂੰ ਪਵਾਈ ਸੀ ਕਿ ਕਾਂਗਰਸ ਨਾਲ ਰਲ ਦੇਸ਼ ਦਾ ਕੰਮ ਕਰੇ, ਇਹ ਰਾਜ ਨਹੀਂ ਕਿਸੇ ਕੋਲ ਰਹਿਣੇ, ਹੁਣ ਜੋ ਭਾਣਾ ਆਇਆ ਸੂ ਸਿਰ ਤੇ ਸਵੇ, ਹੁਕਮ ਦਸਵੇਂ ਗੁਰਾਂ ਦਾ ਏ, ਰਾਜੇ ਨਹੀਂ ਰਹਿਣੇ। ਸਤਿਗੁਰੂ ਜੀ ਇਸ ਸਾਲ 6000 ਦਾ ਬੀਜ ਪਵਾਇਆ ਕਣਕ ਦਾ, ਸਭ ਆਏ ਕੋਲ ਵੱਸੇ ਪਿੰਡਾਂ ਵਿੱਚ ਸਿੱਖਾਂ ਨੂੰ, ਜੋ ਨਿਰੇ ਕੁਸੰਗੀ ਸੀ। ਸੋ ਇਹ ਹੁਕਮ ਸਤਿਗੁਰਾਂ ਵੱਲੋਂ, ਜੋ ਚੋਰਾਂ ਦੀ ਮਦਦ ਕਰੇਗਾ ਸੋ ਵੀ ਪੁਲਿਸ ਨੂੰ ਫੜਾ ਦਿੱਤਾ ਜਾਵੇਗਾ। ਸਭ ਡਰਦੇ ਹੋਰ ਜ਼ਿਲ੍ਹਿਆਂ ਕਰਨਾਲ, ਜਲੰਧਰ, ਅੰਬਾਲਾ, ਲੁਧਿਆਣਾ ਨੂੰ ਨਿਕਲ ਗਏ ਸੀ ਤੇ ਜਾ ਕਹਿੰਦੇ ਸੀ, ਕੂਕੇ ਸਾਨੂੰ ਚੰਗਿਆਂ ਨਹੀਂ ਜਾਣਦੇ, ਗੁਰੂ ਜੀ ਦਾ ਹੀ ਹੁਕਮ ਮੰਨਦੇ ਹਨ। ਸਤਿਗੁਰੂ ਜੀ ਦਿੱਲੀਓਂ ਰੇਸ ਤੋਂ ਹੋ, ਭੈਣੀ ਸਾਹਿਬੋਂ ਹੋ, ਅੰਮ੍ਰਿਤਸਰ, ਦੀਪਮਾਲਾ ਤੇ 17 ਕੱਤਕ ਕੁਛ ਆਨੰਦ ਕਰਕੇ, ਕੁਛ ਜੋ ਗੁਰਮੁਖੀ ਨਾ ਪੜ੍ਹੇ ਸੀ, ਮੁੜਤੇ ਪਾ ਜਲੰਧਰੋਂ ਹੋ ਆਏ ਤੇ ਕਿਹਾ, ਦੁੱਖ ਹੋਇਆ ਹੈ। ਸਿੱਖ ਗੁਰਮੁਖੀ ਅੱਖਰ ਦਸਮ ਜੀ ਦੇ 12ਵੇਂ ਗੁਰੂ ਜੀ ਦਾ ਹੁਕਮ ਮੰਨ ਤੇ ਲੋੜ ਨੂੰ ਵੀ ਪੜ੍ਹਦੇ ਨਹੀਂ, ਇਹਨਾਂ ਦਾ ਕੀ ਹਾਲ ਰਹੇਗਾ। ਜੱਗ ਮਲੇਰੇ ਸਵੇਰੇ ਹੰਡਾਲੀ ਲਈ ਜਾਂਦੇ ਸੂਬਾ ਵਰਿਆਮ ਸਿੰਘ ਜੀ ਦੇ ਸੇਵਕ ਗੁਰਬਚਨ ਸਿੰਘ ਮੱਠੇ ਠਾਕਰ ਵਰਨਾ ਦੇ ਨੂੰ ਘਸੀਟਾ ਸਿੰਘ ਦੇ ਜਵਾਈ ਪੂਰਨ ਸਿੰਘ ਨੇ 7 ਪ੍ਰਾਣੀਆਂ ਮਾਰੀਆਂ, ਜੋ ਅੰਦਰੇ ਅੰਦਰ ਔਖ ਸੀ ਸੋ ਜ਼ਾਹਰ ਹੋਇਆ। ਸਤਿਗੁਰੂ ਜੀ ਪਾਸ ਇਹ ਸ਼ਿਕਾਇਤ ਪੁੱਜੀ ਤਾਂ ਕਿਉਂ ਨੇ, ਸਹਿਜ ਨਾਲ ਨਿਬੜਾਂਗੇ। ਮੇਰਾ ਅੱਜ ਵੀ ਇਹ ਵਾਰਤਾ ਲਿਖਣ ਵੇਲੇ ਹੌਕਾ ਨਿਕਲਿਆ ਹੈ ਅੰਦਰੋਂ ਕਿ ਇਸ ਪੂਰਨ ਸਿੰਘ ਤੋਂ ਛੇੜ ਛੇੜ ਵੱਡੀ ਉਪਾਧੀ ਦਾ ਮੁੱਢ ਬੱਜਾ। ਘਸੀਟਾ ਸਿੰਘ ਜਵਾਈ ਨੂੰ ਨਾ ਛੱਡ ਸਕਿਆ ਤੇ ਸਤਿਗੁਰੂ ਜੀ ਨਾਲ ਵਿੱਢ ਲਈ। ਜੇ ਮੈਂ ਕਹਿੰਦਾ ਤੂੰ ਕਿਉਂ ਜਵਾਈ ਦੇ ਮੱਤੇ ਲੱਗ ਪੁੱਠੇ ਪਾਸੇ ਤੁਰਨਾ ਏ, ਤੂੰ ਇਹਨੂੰ ਪਿਓ ਕੋਲ ਕੱਲ, ਤਾਂ ਉਹ ਕਹਿੰਦਾ ਉਹ ਸਭ ਸੰਗੀ ਹੋ ਗਏ ਨੇ, ਠੱਟੇ ਮਾਣਕ ਵਾਲੇ ਤੇ ਕਰਨਾਲ ਵਿਰਕ ਜੁੜੇ ਹਨ, ਸ਼ਰਾਬੀ ਕਬਾਬੀ ਹੀ ਸਾਰੇ, ਇਸ ਮੇਰੇ ਕਰਕੇ ਕੱਛ ਅੜਾਈ ਹੋਈ ਏ। ਮੈਂ ਡਰਦਾ ਹਾਂ ਉੱਥੇ ਜਾ ਕੇ ਕੁੜੀ ਦੁਖੀ ਹੋਵੇਗੀ, ਜੰਮੀਆਂ ਤੋਂ ਭੱਜਿਆ ਵੀ ਨਹੀਂ ਜਾਂਦਾ ਤੇ ਉਹਨਾਂ ਨੂੰ ਤੱਕਿਆ ਵੀ ਨਹੀਂ ਜਾਂਦਾ। ਮੈਂ ਬਥੇਰਾ ਕਹਿੰਦਾ, ਸਿਆਣੇ ਆਖਦੇ ਹਨ ਧੀ ਜੇ ਮੰਦੇ ਕਰ ਦਿੱਤੀ ਜਾਵੇ ਭੁੱਲ ਹੋ ਤਾਂ ਖੈਰ ਇੱਕੋ ਜੀ ਤੇ ਜਾਂਦਾ ਹੈ, ਪਰ ਨੂੰ ਮੰਦੇ ਕਰੀ ਦੀ ਨਾ ਆਵੇ, ਖਲਣਾ ਹੀ ਖਰਾਬ ਹੋ ਜਾਂਦਾ ਏ। ਤੇ ਸਿਆਣਿਆਂ ਕਿਹਾ ਏ, ਘਰ ਮੰਦਾ ਜਵਾਈ ਰੱਖਿਆ ਪੀ ਖਲਣਾ ਖਰਾਬ ਕਰ ਦਿੰਦਾ ਏ, ਮਤੇ ਤੇਰੇ ਨਾਲ ਇਹੋ ਭਾਣਾ ਨਾ ਵਰਤੇ। ਤਾਂ ਘਸੀਟਾ ਸਿੰਘ ਜੀ ਹੌਕਾ ਭਰ ਕਿਹਾ, ਮੈਂ ਚਾਰਾ ਤੇ ਕਰਾਂਗਾ ਜੇ ਇਸ ਮੌਤੋਂ ਬਚ ਜਾਵਾਂ, ਪਰ ਜੇ ਸ਼ਰੀਕੇ ਦੀ ਸ਼ਰਕਤ ਮੌਤ ਨੇ ਨਾ ਮਾਰਿਆ ਤਾਂ ਤੇ ਜੇ ਸ਼ਿਰਕਤ ਦੀ ਮੌਤ ਸ਼ਰੀਕੇ ਵੱਲੋਂ ਆਵੇ ਤਾਂ ਜੱਟ ਜਿੰਦ ਦੇ ਤੇ ਜੱਟ ਜਿੰਦ ਤੇ ਦੇ ਦਿੰਦਾ ਏ ਪਰ ਜਿੱਦ ਨਹੀਂ ਦਿੰਦਾ। ਕਿਤੇ ਇਹ ਮੌਤ ਨਾ ਪੈਂਦੀ ਜਾਪੇ, ਮੈਨੂੰ ਦੁੱਖ ਨਾਲ ਲਿਖਣਾ ਪੈਂਦਾ ਏ। ਮੇਰੇ ਤੇ ਘਸੀਟਾ ਸਿੰਘ ਜੀ ਦੇ ਇਹ ਦੁੱਖ ਸੁੱਖ ਕੀਤੇ ਬਚਨ ਵਰਤੇ ਤੇ ਨਾ ਟਲੇ ਤੇ ਅੱਜ ਉਹ ਪੂਰਨ ਸਿੰਘ ਘਸੀਟਾ ਸਿੰਘ ਦੇ ਪਰਿਵਾਰ ਨੂੰ ਗੁਰੂ ਘਰੋਂ ਦੂਰ ਕਰ ਆਪ ਵੀ ਲਾਂਭੇ ਹਾਰਨੀਓ ਥੋਬਰੀ ਜਾ ਵਸਿਆ ਤੇ ਕੂਕਾ ਵੀ ਨਹੀਂ ਰਿਹਾ। ਇਹ ਜਨਮੇਜੇ ਰਾਜੇ ਤੇ ਬਿਆਸ ਦੀ ਭਾਣੇ ਭੈੜੇ ਵਰਤਣ ਤੋਂ ਪਹਿਲਾਂ ਸਭ ਗੱਲ ਦੱਸੀ ਵਾਂਗੂ ਭਾਵੀ ਅਟਲ ਵਰਤੀ ਨਾ ਹੀ ਟਲੀ। ਸਤਿਗੁਰੂ ਜੀ 24 ਕੱਤਕ ਦਿੱਲੀ ਗਏ, 25 ਪਟਿਆਲੇ ਦਰਸ਼ਨ ਦਿੱਤੇ। ਰਾਜੇ ਵੱਲੋਂ ਚਿੱਠੀਆਂ ਅਰਜਾਂ ਕੱਲ ਸੰਤ ਸਮਾਗਮ ਤੇ ਅਖੰਡ ਪਾਠ ਰੱਖਿਆ ਸੀ। ਘਰ ਆਇਆ ਆਦਰ ਦੀ ਕੋਈ ਸੋਚ ਸਾਂਭਾ ਨਾ ਕੀਤੇ ਸੀ। ਧੂੜ ਧੁੱਪ ਧੱਕੇ ਹੀ ਵੇਖਣ ਵਿੱਚ ਆਉਣ। ਵੱਡੇ ਮੰਦਰ ਵਿੱਚ ਅਖੰਡ ਪਾਠ ਹੁੰਦੇ ਤੋਂ ਉੱਚੀ ਸਾਹਵੇ ਜੋੜੇ ਸਣੇ ਰਾਜੇ ਦੀ ਫੋਟੋ ਲੱਗੀ ਸੀ। ਰਾਜਾ ਗ੍ਰੰਥ ਸਾਹਿਬ ਸਾਹਵੇ ਆਪ ਹੀ ਖੜਾ ਮੁੜ ਗਿਆ ਸੀ। ਕਿੰਨੀ ਥਾਈ ਆਏ ਸੰਤਾਂ ਸਾਧਾਂ ਦੇ ਡੇਰੇ ਸੀ, ਮੰਦਰਾਂ ਵਿੱਚ ਜੁੜਦੇ ਰਹੇ। ਨਾ ਰਾਜਾ ਆਇਆ ਨਾ ਕੋਈ ਸੰਤ ਸਮਾਗਮ ਹੋਇਆ। ਸਤਿਗੁਰੂ ਜੀ ਦੇ ਹਜ਼ੂਰੀ ਸੇਵਕਾਂ ਤੋਂ ਸਿਵਾ ਹੋਰ ਸਰਦਾਰ ਆਤਮਾ ਸਿੰਘ ਜੀ, ਸਰਦਾਰ ਦਇਆ ਸਿੰਘ ਜੀ, ਆਲਮ ਜੀ ਆਦਿ ਵੀ ਪੁੱਜੇ ਹੋਏ ਸੀ। ਸਤਿਗੁਰੂ ਜੀ ਵੱਖਰੇ ਤੰਬੂ ਲੱਗੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਆਪਣੀ ਸੰਗਤ ਨਾਲ ਰਲ ਕੀਤਾ ਤੇ ਹੋਰ ਸੰਗਤ ਵੀ ਆ ਸੁਣਿਆ। ਲੰਗਰ ਵੀ ਆਪਣੀ ਰਸਦਾ ਕਰ ਛਕਿਆ। ਦੀਵਾਨ ਲਾਉਣ ਦਾ ਕੋਈ ਸਬੱਬ ਨਾ ਬਣਿਆ। ਸਤਿਗੁਰੂ ਜੀ ਪਾਸ ਹੋਰ ਆਇਆ ਵੀ ਆ ਕਿਹਾ, ਜੇ ਰਾਜੇ ਸੰਤ ਸਮਾਗਮ ਕਰਨਾ ਨਹੀਂ ਸੀ ਤਾਂ ਸੱਦੇ ਕਿਉਂ ਭੇਜੇ।